ਜਗਤ ਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਭਿੱਖੀ ਨਗਰ ਦੀ ਸੰਗਤ ਨੂੰ ਉਤਾਰ ਕੇ ਇੱਥੋਂ ਦਾ ਰਹਿਣ ਵਾਲਾ ਨਗਰ ਦਾ ਇੱਕ ਮੁਖੀਆ ਚੌਧਰੀ ਹੈ, ਇਹਦਾ ਨਾਂ ਦੇਸੂ ਹੈ। ਇਹ ਪਹਿਲਾਂ ਸਖੀ ਸਰਵਰ ਦਾ ਲਾਲਾਂ ਵਾਲੇ ਦਾ ਚੇਲਾ ਸੀ। ਭਿੱਖੀ ਦੀ ਸੰਗਤ ਨੇ ਇਹਨੂੰ ਪ੍ਰੇਰਿਆ ਕਿ ਭਾਈ ਤੂੰ ਉਹਦੀ ਪੂਜਾ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਚ ਚੱਲ, ਉਹ ਆਪਣੇ ਨਗਰ ਚ ਆਏ ਹੋਏ ਨੇ। ਇਹ ਸਤਿਗੁਰਾਂ ਦੇ ਕੋਲ ਆਇਆ, ਮਹਾਰਾਜ ਜੀ ਨੇ ਇਹਨੂੰ ਹੁਕਮ ਕੀਤਾ, ਭਾਈ ਇਹ ਜਿਹੜੀ ਗਲ ਦੇ ਵਿੱਚ ਸਖੀ ਸਰਵਰ ਦੀ ਖੂੰਡੀ ਪਾਈ ਹੈ ਇਹਦਾ ਤਿਆਗ ਕਰ। ਤੇਰਾ ਹਿੰਦੂਆਂ ਦੇ ਘਰ ਦਾ ਜਨਮ ਹੈ ਤੇ ਪੂਜਾ ਤੂੰ ਮੁਸਲਮਾਨਾਂ ਦੀ ਕਬਰਾਂ ਦੀ ਕਰਦਾ, ਜਿਹੜੇ ਮੁਸਲਮਾਨ ਵੀ ਵਰਜਦੇ ਨੇ ਕਬਰਾਂ ਦੀ ਪੂਜਾ ਕਰਨੀ, ਮੜੀਆਂ ਦੀ ਪੂਜਾ ਕਰਨੀ, ਇਹ ਮਨੁੱਖ ਦੀ ਬਿਰਤੀ ਨਹੀਂ ਹੋਣੀ ਚਾਹੀਦੀ। ਜੇ ਪੂਜਾ ਕਰਨੀ ਤੇ ਅਕਾਲ ਪੁਰਖ ਦੀ ਕਰ। ਸਤਿਗੁਰਾਂ ਦਾ ਬਚਨ ਮੰਨ ਕੇ ਉਸੇ ਵੇਲੇ ਗਲੋਂ ਖੂੰਡੀ ਤੋੜ ਕੇ ਸੁੱਟ ਦਿੱਤੀ। ਕਹਿੰਦਾ ਮਹਾਰਾਜ ਮੈਨੂੰ ਆਪਣਾ ਸਿੱਖ ਬਣਾਓ। ਸਤਿਗੁਰਾਂ ਨੇ ਆਪਣੇ ਪੱਥੇ ਚੋਂ ਪੰਜ ਤੀਰ ਕੱਢ ਕੇ ਇਹਨੂੰ ਦਿੱਤੇ, ਆਖਿਆ ਇਹ ਪੰਜ ਤੀਰ ਨਹੀਂ ਪੰਜ ਵੀਰ ਨੇ ਜਿਹੜੇ ਤੇਰੀ ਆਗਿਆ ਚ ਚੱਲਣਗੇ, ਜਿੱਧਰ ਜਾਏਗਾ ਤੇਰੀ ਫਤਿਹ ਹੋਵੇਗੀ। ਦੇਸੂ ਨਹੀਂ ਤੂੰ, ਦੇਸ ਰਾਜ ਹੈ। ਮਹਾਰਾਜ ਜੀ ਨੇ ਵਰ ਦਿੱਤਾ, ਇੱਥੋਂ ਸਤਿਗੁਰੂ ਭਿੱਖੀ ਤੋਂ ਅੱਗੇ ਚੱਲ ਪਏ, ਖਿਆਲਾ ਨਗਰ ਆਇਆ। ਖਿਆਲੇ ਜਦੋਂ ਆਏ ਤੇ ਇੱਥੋਂ ਦੇ ਲੋਕਾਂ ਨੇ ਸਤਿਗੁਰਾਂ ਦੀ ਸੇਵਾ ਨਹੀਂ ਕੀਤੀ। ਮਹਾਰਾਜ ਇੱਕ ਰਾਤ ਇੱਥੇ ਰਹਿ ਕੇ ਇੱਥੋਂ ਅੱਗੇ ਮੌੜ ਪਿੰਡ ਪਹੁੰਚੇ ਨੇ। ਉੱਥੇ ਇੱਕ ਜੰਡ ਸੀ, ਆਲੇ ਦੁਆਲੇ ਵਾੜ ਕੀਤੀ ਹੋਈ ਸੀ, ਵਾੜਾ ਬਣਾਇਆ ਹੋਇਆ ਸੀ। ਪਿੰਡ ਦੇ ਲੋਕ ਕਹਿਣ ਲੱਗੇ, ਮਹਾਰਾਜ ਇਸ ਜੰਡ ਦੇ ਵਿੱਚ ਪ੍ਰੇਤ ਵਸਦੇ ਨੇ, ਇੱਥੇ ਨਾ ਤੁਸੀਂ ਰਹੋ, ਇਹ ਜਗ੍ਹਾ ਭਿਆਨਕ ਹੈ, ਤਾਂ ਬਹੁਤ ਜ਼ਿਆਦਾ ਭਿਆਨਕ ਦਿਓ ਹੈ, ਇੱਥੇ ਪਿਸਾਚ ਹੈ, ਅਸੀਂ ਸਾਰੇ ਡਰਦੇ ਮਾਰੇ ਦੀ ਪੂਜਾ ਕਰਦੇ ਹਾਂ। ਮਹਾਰਾਜ ਜੀ ਕਹਿੰਦੇ, ਅੱਜ ਤੋਂ ਬਾਅਦ ਇੱਥੇ ਪਿਸਾਚ ਨਹੀਂ, ਦਿਓ ਨਹੀਂ, ਦੇਵਤਿਆਂ ਦਾ ਵਾਸਾ ਹੋਵੇਗਾ, ਅਸੀਂ ਤਾਂ ਹੁਣ ਇੱਥੇ ਹੀ ਡੇਰਾ ਕਰਾਂਗੇ। ਰਾਤ ਵੀ ਉੱਥੇ ਰਹੇ, ਰਾਤ ਨੂੰ ਦਿਓ ਆ ਗਿਆ। ਕਹਿੰਦਾ ਮਹਾਰਾਜ ਪਹਿਲਾਂ ਤੀਸਰੇ ਜਾਮੇ ਚ ਗੋਇੰਦਵਾਲ ਸਾਹਿਬ ਤੋਂ ਕੱਢਿਆ ਸੀ ਗੁਰੂ ਅਮਰਦਾਸ ਜੀ ਨੇ, ਉਦੋਂ ਦੇ ਇਸ ਇਲਾਕੇ ਚ ਆ ਕੇ ਮੈਂ ਵਸਦਾ ਸੀ, ਹੁਣ ਤੁਸੀਂ ਇੱਥੇ ਵੀ ਆ ਗਏ, ਹੁਣ ਮੈਂ ਕਿੱਥੇ ਜਾਵਾਂ। ਮਹਾਰਾਜ ਜੀ ਕਹਿੰਦੇ, ਭਾਈ ਏਦਾਂ ਕਰ, ਆਪਣੇ ਸਾਥੀਆਂ ਕੋਲ ਬਠਿੰਡੇ ਚਲਾ ਜਾ ਕਿਲੇ ਚ, ਤੇ ਦਸਵੇਂ ਜਾਮੇ ਚ ਆਵਾਂਗੇ, ਉੱਥੋਂ ਵੀ ਕੱਢਾਂਗੇ ਤੁਹਾਨੂੰ, ਫਿਰ ਪੱਕਾ ਟਿਕਾਣਾ ਦੱਸਾਂਗੇ ਵੀ ਤੁਸੀਂ ਕਿੱਥੇ ਜਾਣਾ। ਗੁਰੂ ਮਾਰੀ ਨਗਰੀ ਸਰਹੰਦ ਵਿੱਚ ਜਾ ਕੇ ਤੁਸੀਂ ਪੱਕਾ ਨਿਵਾਸ ਰੱਖਣਾ। ਤੋ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਇਹ ਪਿਸਾਚ ਦਿਓ ਵਿਦਾ ਹੋ ਕੇ ਚਲਾ ਗਿਆ। ਮੌੜ ਪਿੰਡ ਦੇ ਵਿੱਚ ਸਤਿਗੁਰਾਂ ਨੇ ਡੇਰਾ ਰੱਖਿਆ, ਇੱਥੇ ਹੀ ਸਾਹਿਬ ਸੱਚੇ ਪਾਤਸ਼ਾਹ ਨੇ ਨਿਵਾਸ ਰੱਖਿਆ। ਇਸੇ ਤਰ੍ਹਾਂ ਇੱਧਰ ਜਿਹੜਾ ਦੇਸੂ ਸੀ, ਜਿਹਨੂੰ ਮਹਾਰਾਜ ਜੀ ਨੇ ਪੰਜ ਤੀਰ ਦਿੱਤੇ ਸੀ, ਭਿੱਖੀ ਦਾ ਰਹਿਣ ਵਾਲਾ, ਇਹਨੇ ਸਤਿਗੁਰਾਂ ਦੇ ਪੰਜ ਤੀਰ ਜਿਹੜੇ ਬਖਸ਼ੇ ਹੋਏ ਸਨ ਉਹਨਾਂ ਦਾ ਸਤਿਕਾਰ ਨਹੀਂ ਕੀਤਾ, ਤੇ ਜਿਵੇਂ ਇਹਦਾ ਅੰਤ ਹੋਇਆ, ਕਿਉਂਕਿ ਉਦੋਂ ਤੱਕ ਹੀ ਪ੍ਰਤਾਪ ਹੈ ਜਦੋਂ ਤੱਕ ਗੁਰੂ ਨਾਲ ਸਿੱਖ ਜੁੜਿਆ ਹੋਇਆ, ਜੇ ਗੁਰੂ ਨਾਲ ਟੁੱਟ ਜਾਏ ਤੇ ਫਿਰ ਕੋਈ ਪ੍ਰਤਾਪ ਨਹੀਂ, ਕੋਈ ਜਲਾਲ ਨਹੀਂ। ਤੋ ਆਓ, ਗੁਰੂ ਕਾ ਇਹ ਪਵਿੱਤਰ ਇਤਿਹਾਸ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ, ਸਾਹਿਬਾਂ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੁਏਰਾ ਕਿਤਕ ਦਿਵਸ ਜਿਸ ਗ੍ਰਾਮ ਮੈਂ ਬਸੇ ਗੁਰੂ ਮਹਾਰਾਜ।
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਜਿਹੜਾ ਉਹ ਮੋੜ ਨਗਰ ਹੈ, ਉੱਥੇ ਹੀ ਸਤਿਗੁਰੂ ਜੀ ਨੇ ਕੁਝ ਦਿਨ ਬਤੀਤ ਕੀਤੇ। ਕੁਝ ਦਿਨ ਸਤਿਗੁਰੂ ਜੀ ਮੋੜ ਨਗਰ ਦੇ ਵਿੱਚ ਹੀ ਮਹਾਰਾਜ ਜੀ ਨੇ ਨਿਵਾਸ ਕੀਤਾ, ਇੱਥੇ ਹੀ ਸਤਿਗੁਰੂ ਕੁਝ ਦਿਨ ਰਹੇ ਨੇ।
ਸੰਗਤ ਦੇਖ ਨਿਆਲ ਸਿੱਖਣ ਸੁਧਰੇ ਕਾਜ।
ਬਹੁਤ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਜਿਹੜੇ ਮੌੜ ਪਿੰਡ ਦੇ ਲੋਕ ਜਿਹੜੇ ਪਹਿਲਾਂ ਉਸ ਦੇਵ ਤੋਂ ਦੁਖੀ ਸੀ, ਪਿਸਾਚ ਤੋਂ ਦੁਖੀ ਸੀ, ਉਹ ਸੁਖੀ ਹੋ ਗਏ, ਮਹਾਰਾਜ ਜੀ ਦੀ ਦਇਆ ਵਰਤ ਗਈ। ਇਸ ਕਰਕੇ ਬਹੁਤ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਸਿੱਖਾਂ ਦੇ ਬੜੇ ਕਾਰਜ ਸੁਧਰੇ। ਮਹਾਰਾਜ ਜੀ ਦੇ ਦਰਸ਼ਨ ਕਰਕੇ ਸਾਰੇ ਕਾਰਜ ਸਵਰ ਗਏ।
ਚੌਪਈ ਚੱਲਦਾ ਲੱਗਿਓ ਜੰਡ ਤੇ ਸਮਾਏ।
ਖਾਲਸਾ ਜੀ ਜਦੋਂ ਮਹਾਰਾਜ ਜੀ ਇੱਥੇ ਰਹੇ ਤੇ ਪਹਿਲਾਂ ਉਹ ਕੱਲਾ ਜੰਡ ਸੀ, ਉਸ ਜੰਡ ਦੇ ਵਿੱਚੋਂ ਮਹਾਰਾਜ ਜੀ ਨੇ ਕਿਹਾ ਸੀ ਨਾ ਵੀ ਇੱਥੇ ਦੇਵਤੇ ਰਹਿਣਗੇ, ਹੁਣ ਜੰਡ ਦੇ ਵਿੱਚੋਂ ਪਿੱਪਲ ਦਾ ਦਰਖਤ ਨਿਕਲ ਆਇਆ। ਗੁਰੂ ਸਾਹਿਬ ਦੇ ਬਚਨ ਪੂਰੇ ਹੋ ਗਏ। ਹੁਣ ਆਮ ਕਰਕੇ ਵੀ ਇਹ ਕਹਿਣਾ ਹੈ, ਲੋਕਾਂ ਦਾ ਇਹ ਮੰਨਣਾ ਹੈ ਕਿ ਪਿੱਪਲ ਵਿੱਚ ਦੇਵਤਿਆਂ ਦਾ ਵਾਸਾ ਹੁੰਦਾ। ਦੇਵਤਿਆਂ ਦਾ ਵਾਸਾ ਮਤਲਬ, ਕਿਉਂਕਿ ਉਹ ਰਾਤ ਨੂੰ ਵੀ ਉਹੀ ਆਕਸੀਜਨ ਛੱਡਦਾ ਜੋ ਦਿਨੇ ਛੱਡਦਾ, ਏਦਾਂ ਦਾ ਉਹਦਾ ਸੁਭਾਅ ਨੂੰ ਚੰਗਾ ਸਮਝਿਆ ਜਾਂਦਾ, ਸ਼ੁਭ ਰੁੱਖ ਸਮਝਿਆ ਜਾਂਦਾ। ਤੇ ਲੋਕ ਬਹੁਤ ਸਾਰੇ ਪੂਜਾ ਵੀ ਕਰਦੇ ਰਹੇ ਨੇ ਪਿੱਪਲ ਦੀ, ਪਰ ਖਾਲਸਾ ਤਾਂ ਅਕਾਲ ਪੁਰਖ ਦਾ ਹੀ ਪੁਜਾਰੀ। ਇੱਥੇ ਤਾਂ ਸੁਭਾਵਕ ਬਚਨ ਹੋਏ, ਨਿਸ਼ਾਨੀ ਵਿਖਾਣੀ ਸੀ ਲੋਕਾਂ ਨੂੰ। ਕਹਿੰਦੇ ਉਸ ਜੰਡ ਦੇ ਦਰਖਤ ਵਿੱਚੋਂ ਪਿੱਪਲ ਦਾ ਦਰਖਤ ਵੀ ਨਿਕਲ ਆਇਆ, ਉਹਦੇ ਵਿੱਚੋਂ ਪਿੱਪਲ ਦਾ ਦਰਖਤ ਵੀ ਪੈਦਾ ਹੋ ਗਿਆ।
ਸਤਿਗੁਰ ਬਾਕ ਨਿਫਲ ਕਿਵੇਂ ਜਾਏ,
ਸਤਿਗੁਰਾਂ ਦੇ ਕੀਤੇ ਹੋਏ ਬਚਨ ਭਲਾ ਨਿਸ਼ਫਲ ਕਿਵੇਂ ਜਾ ਸਕਦੇ ਸੀ, ਜੋ ਗੁਰੂ ਸਾਹਿਬ ਨੇ ਕਿਹਾ ਸੀ ਵੀ ਇੱਥੇ ਤਾਂ ਹੁਣ ਦੇਵਤੇ ਵਸਣਗੇ, ਇੱਥੇ ਪਿਸਾਚ ਥੋੜੀ ਰਹਿਣਗੇ, ਪਿਸਾਚ ਤਾਂ ਭੱਜ ਜਾਣਗੇ, ਨੱਠ ਜਾਣਗੇ, ਇੱਥੇ ਤਾਂ ਦੇਵਤਿਆਂ ਦਾ ਵਸ ਹੈ। ਤੇ ਖਾਲਸਾ ਜੀ, ਉੱਥੇ ਦੇਵਰੂਆਂ ਹੀ ਆ ਕੇ ਵਸਦੀਆਂ ਜਿੱਥੇ ਸਤਸੰਗਤ ਹੁੰਦੀ ਹੈ, ਜਿੱਥੇ ਕਥਾ ਹੁੰਦੀ ਹੈ, ਕੀਰਤਨ ਹੁੰਦਾ, ਹਰੀ ਜਸ ਹੁੰਦਾ, ਪਰਮੇਸ਼ਰ ਦਾ ਭਜਨ ਹੁੰਦਾ, ਉੱਥੇ ਦੇਵਰੂਆਂ ਹੀ ਆਉਂਦੀਆਂ ਨੇ, ਉੱਥੇ ਦੇਵਤਿਆਂ ਦਾ ਹੀ ਵਾਸਾ ਹੁੰਦਾ। ਮੈਂ ਤਾਂ ਕਈ ਗੁਰਮੁਖਾਂ ਦੀ ਜ਼ੁਬਾਨੀ ਸੁਣਿਆ ਜਿਨ੍ਹਾਂ ਦਾ ਅਨੁਭਵ ਹੈ, ਉਹ ਕਹਿੰਦੇ ਘਰਾਂ ਵਿੱਚ ਬੈਠੇ ਭਾਵੇਂ ਅਸੀਂ ਟੀਵੀ 'ਤੇ ਵੀ ਕਥਾ ਸੁਣਦੇ ਹਾਂ, ਪਰ ਉਹ ਰਸ ਨਹੀਂ ਬਣਦਾ ਜਿਹੜਾ ਸੰਗਤ ਵਿੱਚ ਬਹਿ ਕੇ ਬਣਦਾ। ਸੰਗਤ ਵਿੱਚ ਬੈਠ ਕੇ ਜੋ ਸੁਣਨ ਦਾ ਰਸ ਬਣਦਾ, ਕਿਉਂ? ਕਿਉਂਕਿ ਜਿੱਥੇ ਸੰਗਤ ਆ ਉੱਥੇ ਦੇਵਰੂਆਂ ਨੇ, ਬੜੇ ਬੜੇ ਸ਼ੁਭ ਸੁਭਾਅ ਵਾਲੇ, ਭਜਨ ਬੰਦਗੀ ਵਾਲੇ ਗੁਰਮੁਖ ਵੀ ਸੰਗਤ ਵਿੱਚ ਇਕੱਠੇ ਹੁੰਦੇ ਨੇ। ਉਹਨਾਂ ਦੀਆਂ ਤਰੰਗਾਂ ਜਿਹੜੀਆਂ ਨੇ ਸਰੀਰ ਦੀਆਂ, ਜਿਨ੍ਹਾਂ ਨੂੰ ਊਰਜਾ ਕਹਿੰਦੇ ਆ, ਉਹ ਪ੍ਰਾਪਤ ਹੁੰਦੀ ਹੈ ਸਾਨੂੰ, ਉਹ ਸਾਡਾ ਸਰੀਰ ਗ੍ਰਹਿਣ ਕਰਦਾ, ਉਹਦੇ ਨਾਲ ਫਿਰ ਰਸ ਵੀ ਜ਼ਿਆਦਾ ਬਣਦਾ, ਆਨੰਦ ਵੀ ਜ਼ਿਆਦਾ ਆਉਂਦਾ। ਮਹਾਰਾਜ ਜੀ ਦੇ ਬਚਨ ਨੂੰ ਨਿਸ਼ਫਲ ਕਿਵੇਂ ਜਾਂਦੇ, ਉੱਥੇ ਕਥਾ ਕੀਰਤਨ ਹੋਣ ਲੱਗ ਪਿਆ। ਜਿੱਥੇ ਪਹਿਲਾਂ ਪ੍ਰੇਤ ਰਹਿੰਦੇ ਸੀ, ਪ੍ਰੇਤ ਚਲਾ ਗਿਆ, ਉੱਥੇ ਕਥਾ ਕੀਰਤਨ, ਸਤਿਗੁਰੂ ਜੀ ਜਿੰਨੇ ਦਿਨ ਰਹੇ ਉੱਥੇ ਕਥਾ ਕੀਰਤਨ ਦੇ ਪ੍ਰਵਾਹ ਚੱਲ ਪਏ, ਦੇਵਤਿਆਂ ਦਾ ਵਾਸਾ ਹੋ ਗਿਆ, ਜੰਡ ਦੇ ਵਿੱਚੋਂ ਪਿੱਪਲ ਦਾ ਦਰਖਤ ਨਿਕਲ ਆਇਆ, ਮਹਾਰਾਜ ਜੀ ਦੇ ਬਚਨ ਸਫਲੇ ਹੋ ਗਏ।
ਭਇਓ ਦੇਵਤਾ ਕੋ ਤੈ ਬਾਤ,
ਉੱਥੇ ਦੇਵਤੇ ਦਾ ਵਾਸਾ ਹੋ ਗਿਆ, ਦੇਵਰੂਆਂ ਦਾ ਨਿਵਾਸ ਹੋ ਗਿਆ।
ਜੋ ਸਭ ਕੋ ਸੁਖ ਦੇਤ ਪ੍ਰਕਾਸ਼,
ਦੇਵਰੂਆਂ ਦਾ ਨਿਵਾਸ ਹੋਣ ਕਰਕੇ ਹੁਣ ਉਹ ਸਾਰਿਆਂ ਨੂੰ ਸੁਖ ਦੇਣ ਲੱਗ ਪਏ। ਜਿੱਥੇ ਦੇਵਰੂਆਂ ਨੇ ਉੱਥੇ ਸੁੱਖ ਹੈ, ਉੱਥੇ ਸੁੱਖ ਦਾ ਪ੍ਰਕਾਸ਼ ਹੈ। ਕਹਿੰਦੇ ਹੁਣ ਸਾਰਿਆਂ ਨੂੰ ਸੁੱਖ ਦਾ ਪ੍ਰਕਾਸ਼ ਉੱਥੋਂ ਪ੍ਰਾਪਤ ਹੋਣ ਲੱਗਾ।
ਸੁੱਟ ਪਰਿਆਂਕੇ ਕਦੇ ਦਸਾਇਓ,
ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਉੱਥੇ ਬੜਾ ਸੁੰਦਰ ਪਲੰਘਾ ਡਸਾਇਆ ਹੋਇਆ, ਪਲੰਘਾ ਵਿਛਾਇਆ ਹੋਇਆ,
ਉਜਲ ਆਸਤਰਨ ਸੋ ਛਾਇਓ,
ਉਸ ਪਲੰਘੇ ਦੇ ਉੱਤੇ ਬੜਾ ਸੋਹਣਾ ਵਿਛੋਣਾ ਵਿਛਾਇਆ ਹੋਇਆ, ਤੇ ਉੱਥੇ ਜੰਡ ਦੇ ਕੋਲ ਜਿਹਦੇ ਵਿੱਚੋਂ ਪਿੱਪਲ ਵੀ ਨਿਕਲ ਆਇਆ ਹੁਣ, ਉੱਥੇ ਹੀ ਮਹਾਰਾਜ ਜੀ ਦਾ ਡੇਰਾ, ਤੇ ਉੱਥੇ ਸਤਿਗੁਰਾਂ ਦਾ ਨਿਵਾਸ ਹੈ। ਹੁਣ ਤਾਂ ਸ਼ਾਇਦ ਉਹ ਜੰਡ ਉੱਥੇ ਹੈ ਕਿ ਨਹੀਂ, ਮੈਨੂੰ ਇਹਦੇ ਬਾਰੇ ਗਿਆਨ ਨਹੀਂ ਹੈ, ਸ਼ਾਇਦ ਸੰਗਤ ਵਿੱਚੋਂ ਕਿਸੇ ਨੂੰ ਉਸ ਇਲਾਕੇ 'ਚ ਦਰਸ਼ਨ ਕੀਤੇ ਹੁਣ, ਨਹੀਂ ਤਾਂ ਤਕਰੀਬਨ ਕੁੱਲ ਮਿਲਾ ਕੇ ਜਿਹੜੀਆਂ ਪੁਰਾਣੀਆਂ ਨਿਸ਼ਾਨੀਆਂ ਨੇ ਉਹ ਤਾਂ ਖਤਮ ਹੀ ਕਰ ਦਿੱਤੀਆਂ ਗਈਆਂ, ਤਾਂ ਜਿਹੜੀਆਂ ਹੈ ਨੇ ਉਹ ਵੀ ਖਤਮ ਕੀਤੀਆਂ ਜਾ ਰਹੀਆਂ ਨੇ, ਵੀ ਕਿਸੇ ਤਰੀਕੇ ਇਤਿਹਾਸ ਹੀ ਨਾ ਰਹੇ। ਉੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਡੇਰਾ, ਕਹਿੰਦੇ ਪਲੰਘਾ ਡਸਿਆ ਹੋਇਆ, ਉੱਤੇ ਉਜਵਲ ਰੰਗ, ਉਜਵਲ ਕਹਿੰਦੇ ਨੇ ਚਿੱਟੇ ਰੰਗ ਨੂੰ, ਚਿੱਟੇ ਰੰਗ ਦਾ ਵਿਛਾਉਣਾ ਉਸ ਪਲੰਘੇ ਦੇ ਉੱਤੇ ਡਾਇਆ ਹੋਇਆ ਹੈ।
ਤਿਸ ਪਰ ਬੈਠੇ ਗੁਰੂ ਮਹਾਰਾਜ, ਦਰਸ਼ਨ ਦੇਤ ਗਰੀਬ ਨਿਵਾਸ,
ਉਸ ਪਲੰਘੇ ਦੇ ਉੱਤੇ ਗਰੀਬਾਂ ਨੂੰ ਨਿਵਾਜਣ ਵਾਲੇ ਗਰੀਬ ਨਿਵਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨੇ, ਔਰ ਆਈਆਂ ਹੋਈਆਂ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਜਿੰਨੇ ਮਾਈ ਭਾਈ ਆਏ ਨੇ ਉਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਦਰਸ਼ਨ ਦੇ ਰਹੇ ਨੇ।
ਅਪਰ ਪੰਚਾਇਤ ਗੁਰ ਤੇਗ ਆਏ,
ਵੀ ਬੜੀ ਵੱਡੀ ਪੰਚਾਇਤ ਪਿੰਡ ਦੀ, ਨੇੜੇ ਤੇੜੇ ਦੇ ਪਿੰਡਾਂ ਦੀ ਜਿਹੜੀ ਪੰਚਾਇਤ ਸੀ ਉਹ ਸਾਰੇ ਚੱਲ ਕੇ ਸਤਿਗੁਰਾਂ ਕੋਲ ਆਏ।
ਕੰਬਲ ਪਰ ਬੈਠੇ ਸਮੰਦਾਏ,
ਸਾਰਿਆਂ ਵਾਸਤੇ ਥੱਲੇ ਕੰਬਲ ਵਿਛਾਏ ਹੋਏ, ਜਿਹੜੀ ਸੰਗਤ ਹੋਰ ਆਈ, ਪੰਚਾਇਤ ਆਈ ਹੈ, ਉਹਨਾਂ ਦੇ ਬੈਠਣ ਵਾਸਤੇ ਸਾਰਿਆਂ ਲਈ ਥੱਲੇ ਕੰਬਲ ਵਿਛਾਏ ਹੋਏ ਨੇ।
ਦਰਸ਼ਨ ਕਰੇ ਹੋਏ ਅਰਦਾਸ,
ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ ਤੇ ਨਾਲੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਨੇ, ਬੇਨਤੀਆਂ ਜੋਦੜੀਆਂ ਮਹਾਰਾਜ ਜੀ ਦੇ ਚਰਨਾਂ ਚ ਕਰਦੇ, ਆਪਣੀਆਂ ਕਾਮਨਾਵਾਂ ਦੀ ਪੂਰਤੀ ਲਈ,
ਅਨੇਕਾਂ
ਪ੍ਰਕਾਰ ਦੀਆਂ ਭੇਟਾਵਾਂ, ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਉਹ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਪਣ ਕਰਦੇ ਹਨ।
ਜੋ ਪਈ ਉਤ ਦੇ ਸੁਖੀ ਸੁਣੋ ਕਹਾਣੀ, ਜਿਉਂ ਕੀਨਸ ਨਿਜ ਸ਼ਰਦਾ ਹਾਨੇ।
ਅੱਛਾ ਜੀ, ਉਧਰ ਹੁਣ ਦੇਸੂ ਦੀ ਕਥਾ ਸੁਣੋ। ਜਿਹਨੂੰ ਮਹਾਰਾਜ ਜੀ ਨੇ ਦੇਸ ਰਾਜ ਕਿਹਾ ਸੀ ਉਹਨੂੰ ਹੁਣ ਦੇਸੂ ਕਹਿ ਰਹੇ ਨੇ। ਮੁੜ ਕੇ ਫਿਰ ਦੇਸੂ ਬਣ ਗਿਆ। ਸਤਿਗੁਰੂ ਦੇਸ ਰਾਜ ਬਣਾ ਕੇ ਆਏ ਸੀ ਪੰਜ ਤੀਰ ਦੇ ਕੇ ਇਹਨੂੰ, ਵੀ ਇਹ ਪੰਜ ਤੀਰ ਨੀ ਪੰਜ ਵੀਰ ਨੇ। ਕਹਿੰਦੇ ਦੇਸੂ ਦੀ ਕਥਾ ਸੁਣੋ ਵੀ ਉਹਨੇ ਆਪਣੀ ਸ਼ਰਧਾ ਕਿਵੇਂ ਨਸ਼ਟ ਕੀਤੀ। ਮਹਾਰਾਜ ਜੀ ਇਹਦੇ ਮਨ ਚ ਆਪਣੀ ਸ਼ਰਧਾ ਬਣਾ ਕੇ ਆਏ ਸੀ, ਇਹਦੇ ਅੰਦਰ ਭਾਵਨਾ ਬਣਾ ਕੇ ਆਏ ਸੀ ਗੁਰੂ ਘਰ ਪ੍ਰਤੀ, ਪਰ ਇਹਨੇ ਆਪਣੇ ਮਨ ਦੀ ਸ਼ਰਧਾ ਕਿਵੇਂ ਖਤਮ ਕੀਤੀ, ਇਹਦੀ ਸ਼ਰਧਾ ਕਿਵੇਂ ਖਤਮ ਹੋਈ, ਉਹ ਤੁਸੀਂ ਹੁਣ ਸੁਣੋ।
ਹਿਤ ਪਰਖਵੇ ਨਿਸ਼ਚਾ ਤਾਏ।
ਹੁਣ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨੂੰ ਸਿੱਖ ਬਣਾਇਆ ਤੇ ਮਹਾਰਾਜ ਜੀ ਨੇ ਇਹਨੂੰ ਪਰਖਣ ਵਾਸਤੇ ਪਰਚਾ ਵੀ ਪਾ ਦਿੱਤਾ। ਪਰਖ ਵੀ ਕਰ ਲੈਂਦੇ ਸਤਿਗੁਰੂ, ਵੇਖ ਲੈਂਦੇ ਵੀ ਕਿੰਨਾ ਕੁ ਪੱਕਾ ਨਿਸ਼ਚਾ ਹੈ। ਦੇਸੂ ਨੂੰ ਪਰਖਣ ਵਾਸਤੇ ਜਦੋਂ ਸਤਿਗੁਰਾਂ ਦੀ ਸਿੱਖੀ ਧਾਰਨ ਕਰ ਲਈ ਨਾ ਇਹਨੇ, ਤੇ ਮਹਾਰਾਜ ਜੀ ਤਾਂ ਅੱਗੇ ਚਲੇ ਗਏ ਤੇ ਪਿੱਛੋਂ ਇਹਨੂੰ ਪਰਖਣ ਵਾਸਤੇ ਮਹਾਰਾਜ ਜੀ ਨੇ ਇਹਦਾ ਨਿਸ਼ਚਾ ਵੇਖਣ ਵਾਸਤੇ ਪਰਚਾ ਪਾ ਦਿੱਤਾ।
ਕੁਝ ਸੰਕਟ ਹੋਇਆ ਤਨ ਮਾਏ।
ਇਹਦੇ ਸਰੀਰ ਵਿੱਚ ਕੁਝ ਸੰਕਟ ਹੋ ਗਿਆ, ਇਹਦੇ ਸਰੀਰ ਵਿੱਚ ਕੁਝ ਦੁੱਖ ਹੋ ਗਿਆ ਪਰਮੇਸ਼ਰ ਵੱਲੋਂ। ਸਤਿਗੁਰੂ ਜੀ ਚਲੇ ਗਏ ਤੇ ਦੇਸੂ ਦੇ ਸਰੀਰ ਦੇ ਵਿੱਚ ਕਹਿੰਦੇ ਕੁਝ ਸੰਕਟ ਆ ਗਿਆ।
ਕਿਤਕ ਦਿਵਸ ਗੁਰ ਪਾਛੇ ਭਇਓ।
ਸਤਿਗੁਰਾਂ ਦੇ ਜਾਣ ਤੋਂ ਕੁਝ ਦਿਨ ਬਾਅਦ ਵਿੱਚ ਇਹਦੀ ਇਹ ਹਾਲਤ ਹੋਈ।
ਕਸ਼ਟ ਸੰਗ ਤਨ ਕੋ ਤਪਤਿਓ।
ਇਹਦੇ ਸਰੀਰ ਤੇ ਬੜਾ ਵੱਡਾ ਕਸ਼ਟ ਆਇਆ ਤੇ ਸਾਰਾ ਸਰੀਰ ਤਪਣ ਲੱਗ ਪਿਆ, ਇਹਦਾ ਸਾਰੇ ਸਰੀਰ ਤੇ ਤਾਪ ਚੜ ਗਿਆ। ਇਹ ਮਹਾਰਾਜ ਜੀ ਨੇ ਪਰਖਣ ਵਾਸਤੇ ਨਾ ਇਹਨੂੰ ਲੀਲਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣੀ ਵਰਤਾਈ ਹੋਈ ਪਰਖ ਰਹੇ ਨੇ ਵੀ ਨਿਸ਼ਚਾ ਪੱਕਾ ਹੈ, ਸਿੱਖੀ ਵਿੱਚ ਪੱਕਾ ਰਹਿੰਦਾ ਕਿ ਡੋਲਦਾ। ਮਹਾਰਾਜ ਜੀ ਨੇ ਖੇਡ ਵਰਤਾ ਦਿੱਤੀ, ਸਤਿਗੁਰੂ ਜੀ ਚਲੇ ਗਏ, ਪਿੱਛੋਂ ਕੁਝ ਦਿਨਾਂ ਬਾਅਦ ਇਹਨੂੰ ਤਾਪ ਚੜ ਗਿਆ, ਸਾਰਾ ਸਰੀਰ ਇਹਦਾ ਤਾਪ ਨਾਲ ਤਪਣ ਲੱਗਾ।
ਤਾਏ ਨਾਮ ਤਿਸੀ ਇਸਤਰੀ ਕੇਰਾ।
ਇਹਦੀ ਘਰ ਵਾਲੀ ਸੀ ਦੇਸੂ ਦੀ, ਉਹਦਾ ਨਾਂ ਸੀ ਤਾਏ, ਉਹਨੂੰ ਬੀਬੀ ਤਾਏ ਕਹਿੰਦੇ ਸੀ। ਇਹਦੀ ਉਹ ਘਰ ਵਾਲੀ ਆ, ਉਹਦਾ ਨਾਂ ਤਾਏ ਹੈ।
ਬੇਮੁਖ ਸਰਵਰ ਤੇ ਪਤੀ ਹੇਰਾ।
ਉਹਨੇ ਵੇਖਿਆ ਵੀ ਮੇਰਾ ਪਤੀ ਲਾਲਾਂ ਵਾਲੇ ਪੀਰ ਤੋਂ ਬੇਮੁਖ ਹੋ ਗਿਆ, ਇਹ ਗੁਰੂ ਦਾ ਸਿੱਖ ਬਣ ਗਿਆ, ਗਲ ਚੋਂ ਇਹਨੇ ਖੁੰਡੀ ਤੋੜ ਕੇ ਸੁੱਟ ਦਿੱਤੀ ਹੈ, ਤੇ ਜਿਹੜਾ ਸਾਡਾ ਸਖੀ ਸਰਵਰ ਲਾਲਾਂ ਵਾਲਾ ਪੀਰ ਹੈ ਉਹਦੇ ਤੋਂ ਮੇਰਾ ਪਤੀ ਬੇਮੁਖ ਹੋ ਗਿਆ।
ਭਈ ਕ੍ਰੋਧ ਸੋਂ ਤਾੜੇ ਕੰਤ।
ਉਹਨੇ ਨੀ ਸੀ ਸਿੱਖੀ ਛੱਡੀ ਆਪਣੀ, ਉਹਦੀ ਸਖੀ ਸਰਵਰ ਦੀ ਉਹ ਪੂਜਾ ਕਰਦੀ ਸੀ, ਉਹ ਸਿੱਖ ਦੀ ਬਣੀ। ਦੇਸੂ ਨੂੰ ਵੇਖ ਕੇ ਨਾ ਵੀ ਜਦੋਂ ਉਹਦੇ ਤਨ ਤੇ ਤਾਪ ਚੜ ਗਿਆ ਤੇ ਜਿਹੜੀ ਇਹਦੀ ਘਰ ਵਾਲੀ ਸੀ ਤਾਏ ਉਹ ਬੜੀ ਗੁੱਸੇ ਵਿੱਚ ਆਈ, ਉਹ ਬੜੇ ਕ੍ਰੋਧ ਵਿੱਚ ਆਈ ਤੇ ਕ੍ਰੋਧ ਵਿੱਚ ਆ ਕੇ ਇਹਨੂੰ ਕਹਿਣ ਲੱਗੀ,
ਤੈਂ ਕਿਸ ਦੇ ਸੀ ਕਿ ਉਹ ਅਸਮੰਤ।
ਪਤੀ ਦੇਵ ਤੂੰ ਕਿਹਦੇ ਕੋਲੋਂ ਮੰਤਰ ਲੈ ਆਇਆ, ਆ ਤੂੰ ਕਿਹਦੇ ਕੋਲੋਂ ਮੰਤਰ ਸਿੱਖ ਆਇਆ ਜਿਹੜਾ ਹੁਣ ਤੂੰ ਧਾਰਨ ਕਰੀ ਬੈਠਾ।
ਵੱਡੇ ਤੁਮਾਰੇ ਮਨ ਜਾਓ।
ਜਿਹੜਾ ਕੱਲਾ ਮੰਨਦਾ ਸੀ ਸਖੀ ਸਰਵਰ ਦੀ ਪੂਜਾ, ਤੂੰ ਕੱਲਾ ਥੋੜੀ ਕਰਦਾ ਸੀ, ਤੇਰੇ ਵੱਡੇ ਵਡੇਰੇ ਵੀ ਕਰਦੇ ਰਹੇ ਨੇ, ਤੇਰਾ ਪਿਓ ਤੇਰਾ ਦਾਦਾ ਜਿਹੜੇ ਤੇਰੇ ਵੱਡੇ ਵਡੇਰੇ ਸਨ ਉਹ ਵੀ ਸਖੀ ਸਰਵਰ ਦੀ ਪੂਜਾ ਕਰਦੇ ਰਹੇ ਨੇ, ਤੂੰ ਨਵਾਂ ਹੀ ਮੰਤਰ ਧਾਰਨ ਕਰਕੇ ਆ ਗਿਆ। ਗਲ ਚੋਂ ਖੁੰਡੀ ਲਾ ਕੇ ਸੁੱਟ ਦਿੱਤੀ ਸਖੀ ਸਰਵਰ ਦੀ ਤੇ ਗੁਰੂ ਦਾ ਸਿੱਖ ਬਣ ਗਿਆ।
ਵੱਡੇ ਤੁਮਾਰੇ ਮਨ ਜਾਓ। ਦੁੱਧ ਪੋਤ ਜੋ ਦੇ ਕਰਮਾਓ।
ਜਿਹੜੇ ਤੇਰੇ ਵੱਡੇ ਸੀ ਉਹ ਸਖੀ ਸਰਵਰ ਦੀ ਪੂਜਾ ਕਰਦੇ ਸੀ, ਉਹਨਾਂ ਦੀ ਉਹਦੀ ਕਿਰਪਾ ਕਰਕੇ ਆਪਣੇ ਘਰ ਚ ਦੁੱਧ ਪੁੱਤ ਕਿਸੇ ਵਸਤੂ ਦੀ ਕਮੀ ਨਹੀਂ, ਸਾਰੀਆਂ ਵਸਤੂਆਂ ਆਪਣੇ ਘਰ ਦੇ ਵਿੱਚ ਉਹਦੇ ਕਰਕੇ ਹਨ।
ਮੁਰਾਦ ਹਜ਼ਾਰਾਂ ਮੰਜੋਏ।
ਸਖੀ ਸਰਵਰ ਲਾਲਾਂ ਵਾਲਾ ਪੀਰ ਆ, ਉਹ ਹਜ਼ਾਰਾਂ ਦੀਆਂ ਮੁਰਾਦਾਂ ਪੂਰੀਆਂ ਕਰਦਾ, ਉਹ ਤੇਰੀਆਂ ਵੀ ਕਰਦਾ ਸੀ, ਤੇਰੇ ਬਜ਼ੁਰਗਾਂ ਦੀਆਂ ਵੀ ਕਰਦਾ ਰਿਹਾ, ਮੁਰਾਦਾਂ ਪੂਰੀਆਂ।
ਤੈਂ ਕੈਸੇ ਕਰ ਤਿਆਗੇ ਸੋਏ।
ਮੈਨੂੰ ਇਸ ਗੱਲ ਦੀ ਹੈਰਾਨੀ ਆ ਵੀ ਤੂੰ ਉਹਦੀ ਪੂਜਾ ਕਿਉਂ ਛੱਡ ਦਿੱਤੀ, ਤੂੰ ਉਹਦਾ ਤਿਆਗ ਕਿਉਂ ਕਰ ਦਿੱਤਾ, ਤੂੰ ਉਹਨੂੰ ਕਿਉਂ ਤਿਆਗਿਆ।
ਖੁੰਡੀ ਗਲ ਤੇ ਗੇਰਨ ਕੀਨ।
ਤੱਕ ਵੀ ਜਿਹੜੀ ਤੂੰ ਗਲ ਦੇ ਵਿੱਚ ਖੁੰਡੀ ਪਾਈ ਸੀ ਲਾਲਾਂ ਵਾਲੇ ਪੀਰ ਦੀ, ਖੁੰਡੀ ਗਲ ਚ ਧਾਰਨ ਕੀਤੀ ਸੀ, ਉਹ ਖੁੰਡੀ ਵੀ ਤੂੰ ਆਪਣੇ ਗਲੋਂ ਤਿਆਗ ਦਿੱਤੀ ਹੈ, ਲਾਹ ਦਿੱਤੀ ਹੈ।
ਇਸ ਦੰਬੀ ਤੇ ਸਰਲੀਨ।
ਪਤਾ ਨੀ ਆ ਜਿਹੜੇ ਪੰਜ ਤੀਰ ਕਿਹੜੇ ਪਖੰਡੀ ਕੋਲੋਂ ਲੈ। ਗੁਰੂ ਤੇਗ ਬਹਾਦਰ ਸਾਹਿਬ ਦੇ ਵਾਸਤੇ ਇਹੋ ਜਿਹਾ ਸ਼ਬਦ ਵਰਤਰੀ, ਮਤ ਤੇ ਪੜਦਾ ਜਦੋਂ ਪੈਂਦਾ ਵਿਨਾਸ਼ ਕਾਲੇ ਵਿਪਰੀਤ ਬੁੱਧੀ। ਕਹਿੰਦੇ ਪਰਮਾਤਮਾ ਨੇ ਕਿਸੇ ਨੂੰ ਮਾਰਨਾ ਹੋਵੇ ਤੇ ਉਹ ਡਾਂਗ ਨਹੀਂ ਮਾਰਦਾ, ਰੱਬ ਨਾਲ ਡਾਂਗ ਹੀ ਮਾਰਦਾ, ਮਤ ਦੇ ਕਵੱਲੀ। ਪਰਮੇਸ਼ਰ ਡਾਂਗਾਂ ਨਾਲ ਥੋੜੀ ਕੁੱਟਦਾ, ਉਹ ਤਾਂ ਕਵੱਲੀ ਭੈੜੀ ਮਤ ਦੇ ਦਿੰਦਾ, ਉਹਦੇ ਨਾਲ ਹੀ ਬੰਦਾ ਮਾਰਿਆ ਜਾਂਦਾ। ਵਿਨਾਸ਼ ਕਾਲ ਜਦੋਂ ਆਉਂਦਾ ਵਿਪਰੀਤ ਬੁੱਧੀ ਹੋ ਜਾਂਦੀ ਹੈ। ਕਹਿੰਦੀ ਪਤਾ ਨੀ ਕਿਹੜੇ ਦੰਭੀ ਕੋਲੋਂ ਆ ਪੰਜ ਤੀਰ ਲੈ ਲਏ ਨੇ ਤੇ ਸਿੱਖੀ ਉਹਦੀ ਧਾਰਨ ਕਰ ਲਈ ਤੇ ਲਾਲਾਂ ਵਾਲੇ ਪੀਰ ਦੀ ਸਿੱਖੀ ਤਿਆਗ ਦਿੱਤੀ
ਹੈ।
ਤੈਨੂੰ ਬੁਖਾਰ ਚੜਿਆ ਤਾਂ ਹੀ ਹੋਇਆ, ਤੇਰੇ ਤੇ ਲਾਲਾਂ ਵਾਲੇ ਪੀਰ ਦੀ ਕਰੋਪੀ ਹੋ ਗਈ ਹੈ, ਪੀਰ ਤੇਰੇ ਨਾਲ ਰੁੱਸ ਗਿਆ, ਨਾਰਾਜ਼ ਹੋ ਗਿਆ, ਇਸੇ ਕਰਕੇ ਤੇਰੇ ਸਰੀਰ ਤੇ ਤਾਪ ਚੜਿਆ, ਬੁਖਾਰ ਚੜਿਆ ਹੈ।
ਨਿਜ ਮੰਨਤ ਪਰ ਨਹੀਂ ਖਰੋਆ,
ਜਿਹਨੂੰ ਪਹਿਲਾਂ ਮੰਨਦਾ ਸੀ ਪੂਜਦਾ ਸੀ ਉਹਦੇ ਤੇ ਨਿਸ਼ਚਾ ਨਹੀਂ ਰੱਖਿਆ, ਉਹਦਾ ਨਿਸ਼ਚਾ ਛੱਡ ਕੇ ਤੂੰ ਗੁਰੂ ਦਾ ਸਿੱਖ ਬਣ ਗਿਆ, ਇਸੇ ਕਰਕੇ ਤੇਰੀ ਇਹ ਹਾਲਤ ਹੋ ਰਹੀ ਹੈ।
ਇਤਿਆਦਿਕ ਕਹਿ ਬਾਕ ਕਨੇਰੇ ਸਰਵਣ ਮੰਤਾ ਪਰ ਪਤੀ ਪ੍ਰੇਰੇ।
ਇਹਦੀਆਂ ਬੜੀਆਂ ਗੱਲਾਂ ਕਹਿ ਕਹਿ ਕੇ ਇਹਦੀ ਘਰਵਾਲੀ ਨੇ ਇਹਨੂੰ ਫਿਰ ਪ੍ਰੇਰਿਆ ਵੀ ਤੂੰ ਸਰਵਰ ਦੀ ਪੂਜਾ ਕਰ, ਹਲੇ ਵੀ ਕੁਝ ਨੀ ਵਿਗੜਿਆ, ਤੂੰ ਸਖੀ ਸਰਵਰ ਦੀ ਪੂਜਾ ਕਰ, ਲਾਲਾਂ ਵਾਲੇ ਪੀਰ ਦੀ ਪੂਜਾ ਕਰ, ਉਹਦੀ ਮੰਨਤਾ ਕਰ, ਤਾਂ ਹੀ ਹੁਣ ਤੇਰਾ ਇਹ ਬੁਖਾਰ ਲੱਥੇਗਾ, ਤੇਰਾ ਇਹ ਤਾਪ ਨਿਵਿਰਤ ਹੋਵੇਗਾ। ਏਦਾਂ ਬਾਰ ਬਾਰ ਏਦਾਂ ਦੀਆਂ ਗੱਲਾਂ ਕਰਕੇ ਦੀ ਘਰਵਾਲੀ ਨੇ ਪ੍ਰੇਰਿਆ।
ਦੋਏ ਦਿਵਸ ਨਾ ਮੰਨਿਓ ਦੇਸੂ,
ਦੋ ਦਿਨ ਤਾਂ ਦੇਸੂ ਨੀ ਮੰਨਿਆ, ਕਹਿੰਦਾ ਨਹੀਂ ਨਹੀਂ ਮੈਂ ਤਾਂ ਗੁਰੂ ਦੀ ਸਿੱਖੀ ਨੀ ਛੱਡਣੀ। ਦੋ ਦਿਨ ਤਾਂ ਪੱਕਾ ਰਿਹਾ ਸਰੀਰ ਤੇ ਜਦੋਂ ਤਾਪ ਚੜਿਆ ਰਿਹਾ, ਸਤਿਗੁਰੂ ਜੀ ਵੀ ਪਰਖ ਰਹੇ ਸੀ ਵੀ ਕਿੰਨਾ ਕੁ ਪੱਕਾ ਨਿਸ਼ਚਾ ਵੇਖ ਰਹੇ ਸਨ, ਤੇ ਇਹਨੇ ਦੋ ਕੁ ਦਿਨ ਤਾਂ ਆਪਣੇ ਮਨ ਚ ਪਰਪਕਤਾ ਧਾਰਨ ਕੀਤੀ, ਦੋ ਦਿਨ ਇਹਨੇ ਗੱਲ ਨੀ ਮੰਨੀ।
ਕਹਿ ਸਮਝਾਵਨ ਕੀਨ ਵਿਸ਼ੇਸ਼,
ਇਹਦੀ ਘਰਵਾਲੀ ਵੀ ਹੱਠ ਇੱਕ ਹੱਠ ਮੰਨੇ ਹੋਏ ਨੇ ਨਾ, ਰਾਜ ਹੱਠ, ਬਾਲ ਹੱਠ, ਤ੍ਰਿਆ ਹੱਠ, ਉਹ ਤ੍ਰਿਆ ਹੱਠ ਕਰਕੇ ਬਹਿ ਗਈ। ਦੋ ਦਿਨ ਇਹਦੇ ਮਗਰ ਹੀ ਪਈ ਰਹੀ, ਨਾ ਤੂੰ ਮੰਨਤਾ ਕਰ, ਦੁਬਾਰਾ ਪੂਜਾ ਕਰ ਸਖੀ ਸਰਵਰ ਦੀ, ਖੁੰਡੀ ਗਲ ਚ ਧਾਰਨ ਕਰ, ਇਹ ਤੀਰ ਛੱਡ ਦੇ, ਤਿਆਗ ਦੇ। ਬਾਰ ਬਾਰ ਦੋ ਦਿਨ ਤਾਂ ਇਹ ਪੱਕਾ ਰਿਹਾ, ਪਰ ਆਖਰਕਾਰ ਇਸਤਰੀ ਦਾ ਜਿਹੜਾ ਪ੍ਰਭਾਵ ਸੀ ਇਹਦੇ ਤੇ ਉਹ ਹਾਵੀ ਹੋ ਗਿਆ।
ਦਿਵਸ ਤੀਸਰੇ ਮੈਂ ਮਨ ਬਾਵਾ, ਤ੍ਰਾਸ ਕਸ਼ਟ ਕੋ ਬੋਤ ਬਤਾਵਾ।
ਤੀਜੇ ਦਿਨ ਇਹਨੂੰ ਰਾਜੀ ਕਰ ਹੀ ਲਿਆ ਦੁਬਾਰਾ ਸਖੀ ਸਰਵਰ ਦਾ ਚੇਲਾ ਬਣਾਉਣ ਲਈ, ਉਹਦਾ ਮੁਰੀਦ ਬਣਾਉਣ ਲਈ। ਤੀਜੇ ਦਿਨ ਇਹਨੂੰ ਫਿਰ ਤਿਆਰ ਕਰ ਲਿਆ, ਇਹਨੂੰ ਮਨਵਾ ਲਿਆ, ਡਰ ਦੇ ਦੇ ਕੇ ਵੀ ਹਾਲੇ ਤਾਂ ਬੁਖਾਰ ਚੜਿਆ, ਪਤਾ ਨੀ ਦੁਬਾਰਾ ਕੀ ਹੋ ਜਾਏ, ਮੁੜ ਕੇ ਕਿਤੇ ਆਪਣਾ ਮਾਲ ਡੰਗਰ ਹੀ ਨਾ ਮਾਰਿਆ ਜਾਏ, ਬੱਚੇ ਨਾ ਮਾਰੇ ਜਾਣ, ਪਤਾ ਨੀ ਕਿੰਨੇ ਕੁ ਡਰਾਵੇ ਦਿੱਤੇ ਵੀ ਹਲੇ ਤਾਂ ਬੁਖਾਰ ਆਇਆ, ਜੇ ਕਿਤੇ ਕੋਹੜ ਪੈ ਗਿਆ ਸਰੀਰ ਤੇ ਫਿਰ ਕੀ ਕਰੇਗਾ। ਬੜੇ ਡਰਾਵੇ ਦਿੱਤੇ ਘਰਵਾਲੀ ਨੇ, ਬਹੁਤ ਜ਼ਿਆਦਾ ਡਰਾਵੇ ਦਿੱਤੇ, ਆਖਰਕਾਰ ਡਰਦੇ ਨੇ ਤੀਜੇ ਦਿਨ ਗੱਲ ਮੰਨ ਹੀ ਲਈ ਘਰਵਾਲੀ ਦੀ।
ਕਹੇ ਪਰ ਜਾ ਕੇ ਮਤ ਅੰਦੇ,
ਘਰਵਾਲੀ ਦੇ ਕਹੇ ਲੱਗ ਗਿਆ, ਮਾੜੀ ਮਤ ਵਾਲਾ, ਅੰਨੀ ਮਤ ਵਾਲਾ, ਆਪਣੇ ਦਿਮਾਗ ਨਾਲ ਨੀ ਚੱਲਿਆ।
ਸਰਵਰ ਕੀ ਖੁੰਡੀ ਗਰ ਬੰਦੇ,
ਉਸੇ ਵੇਲੇ ਸਰਵਰ ਦੀ ਜਿਹੜੀ ਖੁੰਡੀ ਹੁੰਦੀ ਆ ਉਹ ਫਿਰ ਗਲ ਚ ਬੰਨ ਲਈ, ਜਿਹੜੀ ਨੌਵੇਂ ਪਾਤਸ਼ਾਹ ਨੇ ਲਵਾਈ ਸੀ ਇਹਨੇ ਫਿਰ ਬੰਨ ਲਈ ਗਲ ਦੇ ਵਿੱਚ, ਫਿਰ ਸਰਵਰ ਦੀ ਖੁੰਡੀ ਗਲ ਚ ਪਾ ਕੇ ਉਹਦਾ ਚੇਲਾ ਬਣ ਗਿਆ।
ਬੋਲ ਪਿਰਾਈ ਰੋਟ ਪਕਾਇਓ,
ਆਪਣੇ ਭਰਾਵਾਂ ਨੂੰ ਬੋਲ ਕੇ ਫਿਰ ਰੋਟ ਤਿਆਰ ਕਰਵਾਇਆ ਵੀ ਹੁਣ ਲਾਲਾਂ ਵਾਲੇ ਪੀਰ ਨੂੰ ਦੁਬਾਰਾ ਮਨਾਈਏ, ਸਖੀ ਸਰਵਰ ਨੂੰ ਜਿਹੜਾ ਮੇਰੇ ਨਾਲ ਰੁੱਸ ਗਿਆ, ਨਾਰਾਜ਼ ਹੋ ਗਿਆ। ਇਹਨੇ ਵੱਡਾ ਸਾਰਾ ਇੱਕ ਰੋਟ ਤਿਆਰ ਕਰਵਾਇਆ ਚੜਾਉਣ ਵਾਸਤੇ।
ਹੱਥ ਜੋੜ ਕਰ ਬੋ ਕੇ ਗਿਆ,
ਹੱਥ ਜੋੜ ਕੇ ਫਿਰ ਲਾਲਾਂ ਵਾਲੇ ਪੀਰ ਦੀ ਆਰਾਧਨਾ ਕਰਨ ਲੱਗਾ, ਜੋਦੜੀਆਂ ਕਰਨ ਲੱਗਾ, ਘਗਿਆ ਘਗਿਆ ਕੇ ਫਿਰ ਆਪਣੇ ਪੀਰ ਨੂੰ ਮਨਾਉਣ ਲੱਗਾ।
ਕਰ ਛਲ ਤੀਰ ਧਾਏ ਲੈ ਲੀਨੇ,
ਇਹਦੀ ਘਰਵਾਲੀ ਨੇ ਚਰਿੱਤਰ ਖੇਡਿਆ ਤੇ ਚਰਿੱਤਰ ਖੇਡ ਕੇ ਛਲ ਕਰਕੇ ਇਹਦੇ ਕੋਲ ਜਿਹੜੇ ਪੰਜ ਤੀਰ ਸੀ ਨੌਵੇਂ ਪਾਤਸ਼ਾਹ ਦੇ ਬਖਸ਼ੇ ਹੋਏ, ਉਹ ਪੰਜ ਤੀਰ ਇਹਦੀ ਘਰਵਾਲੀ ਨੇ ਲੈ ਲਏ।
ਬਹੁਤ ਖੰਡ ਤੇ ਤੋਰਨ ਕਿਨੇ,
ਇਹੋ ਜੀ ਮਾੜੀ ਮਤ ਵਾਲੀ, ਇਹੋ ਜੀ ਮਤ ਦੇ ਉੱਤੇ ਪੜਦਾ ਪਿਆ ਇਹਦੀ ਘਰਵਾਲੀ ਧਾਏ ਦੇ। ਕਹਿੰਦੇ ਉਹਨੇ ਪੰਜ ਤੀਰ ਲਏ ਨੀ, ਸਗੋਂ ਰੱਖਣ ਦੀ ਬਜਾਏ ਪੰਜੇ ਤੀਰ ਟੁਕੜੇ ਟੁਕੜੇ ਕਰ ਦਿੱਤੇ, ਪੰਜੇ ਤੀਰ ਤੋੜ ਦਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਬਖਸ਼ਿਸ਼, ਜਦੋਂ ਕਰਮ ਮਾੜੇ ਹੋਣ, ਮੰਦ ਕਰਮ ਹੋਣ, ਤੇ ਉਦੋਂ ਆਬੇ ਹਯਾਤ ਦੇ ਖੂਹ ਤੋਂ ਵੀ ਕਹਿੰਦੇ ਸਿਕੰਦਰ ਵਾਪਸ ਮੁੜ ਆਇਆ ਸੀ, ਪਾਣੀ ਨੀ ਉਹਨੂੰ ਅੰਮ੍ਰਿਤ ਨੀ ਛਕਣ ਨੂੰ ਮਿਲਿਆ, ਆਬੇ ਹਯਾਤ ਦੇ ਬਿਲਕੁਲ ਚਸ਼ਮੇ ਦੇ ਕੋਲ ਪਹੁੰਚ ਕੇ ਵੀ ਬੁੱਕ ਭਰੀ ਸੀ ਪੀਣ ਵਾਸਤੇ, ਉਹ ਵੀ ਹੱਥੋਂ ਖਿਸਕ ਗਿਆ ਜਲ। ਉੱਥੇ ਉਥੋਂ ਵਾਪਸ ਮੁੜ ਆਇਆ। ਉਹ ਹਾਲਤ ਇਹਨਾਂ ਦੀ ਹੋਈ ਵੀ ਸਤਿਗੁਰਾਂ ਦੀ ਬਖਸ਼ੀ ਹੋਈ, ਪੰਜ ਤੀਰ ਨਹੀਂ ਸੀ ਉਹ ਪੰਜ ਵੀਰ ਸੀ, ਪਰ ਇਹਨੇ ਉਹ ਪੰਜ ਤੀਰੇ ਦੀ ਘਰਵਾਲੀ ਨੇ ਟੁਕੜੇ ਟੁਕੜੇ ਕਰਕੇ ਤੋੜ ਦਿੱਤੇ।
ਕਰੀ ਅਵਗਿਆ ਸਤਿਗੁਰ ਜਾਨੇ ਬੈਠੇ ਮੂਲ ਗ੍ਰਾਮ ਸਥਾਨੇ।
ਜਦੋਂ ਇਹਨਾਂ ਨੇ ਤੀਰਾਂ ਦੀ ਅਵਗਿਆ ਕੀਤੀ, ਤੀਰ ਤੋੜੇ ਨਾ ਇਹਦੀ ਘਰਵਾਲੀ ਨੇ, ਸਤਿਗੁਰੂ ਜੀ ਉਦੋਂ ਮੌੜ ਬੈਠੇ ਸੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਮੌੜ ਚ ਬੈਠੇ ਸਨ, ਤੇ ਬੈਠੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਜਾਣ ਗਏ ਕਿ ਇਹਨਾਂ ਨੇ ਤੀਰਾਂ ਦੀ ਅਵਗਿਆ ਕੀਤੀ, ਦੇਸੂ ਦੀ ਘਰਵਾਲੀ ਨੇ ਤੀਰ ਤੋੜ ਦਿੱਤੇ ਨੇ।
ਪੰਚਾਇਤ ਸੋ ਬਚਨੀ ਉਚਾਰੇ ਗਜ਼ਬ ਕਰਿਓ ਦੇਸੂ ਮਤ ਮਾਰੇ।
ਪੰਚਾਇਤ ਬੈਠੀ ਸੀ ਮਹਾਰਾਜ ਜੀ ਦੇ ਕੋਲ ਪਿੰਡ ਦੀ ਇਲਾਕੇ ਦੀ, ਮਹਾਰਾਜ ਜੀ ਉੱਥੇ ਪਲਗੇ ਤੇ ਬੈਠੇ ਸੀ ਉਸ ਸਮੇਂ। ਪਾਤਸ਼ਾਹ ਕਹਿਣ ਲੱਗੇ ਭਾਈ ਦੇਸੂ ਦੀ ਮਤ ਮਾਰੀ ਗਈ। ਹੁਣ ਦੇਸੂ ਬੜਾ ਮਸ਼ਹੂਰ ਸੀ ਇਲਾਕੇ ਦੇ ਵਿੱਚ, ਚਾਲ ਉਹਦੇ ਨਾਲ ਚੱਲਦੇ ਸੀ, ਉਹਦੀ ਆਗਿਆ ਮੰਨਦੇ ਸੀ। ਮਹਾਰਾਜ ਜੀ ਕਹਿਣ ਲੱਗੇ ਭਾਈ ਗਜ਼ਬ ਕਰ ਦਿੱਤਾ, ਦੇਸੂ ਦੀ ਮੱਤ ਮਾਰੀ ਗਈ, ਉਹਨੇ ਬੜਾ ਗਜ਼ਬ ਕਰ ਦਿੱਤਾ ਹੈ।
ਪੰਜ ਵੀਰ ਤੀਰਾਂ ਮੈਂ ਥਾਪੇ।
ਪੰਜ ਵੀਰ ਤੀਰਾਂ ਚ ਥਾਪੇ ਸੀ, ਜਿਹੜੇ ਉਹਨੂੰ ਪੰਜ ਤੀਰ ਦੇ ਕੇ ਆਏ ਸੀ, ਉਹਨਾਂ ਪੰਜਾਂ ਤੀਰਾਂ ਵਿੱਚ ਅਸੀਂ ਪੰਜ ਵੀਰ ਥਾਪ ਕੇ ਦਿੱਤੇ ਸਨ।
ਢੋਲੇ ਕਰਨੇ ਰੱਖੇ ਆਪੇ।
ਪੰਜ ਤੀਰ ਸਾਡੇ ਕੋਲੋਂ ਲੈ ਕੇ ਉਹਨੇ ਰੱਖੇ ਨਹੀਂ, ਉਹਨੇ ਉਹਦਾ ਸਤਿਕਾਰ ਨਹੀਂ ਕੀਤਾ, ਉਹਨਾਂ ਤੀਰਾਂ ਦਾ ਅਦਬ ਨਹੀਂ ਕੀਤਾ, ਉਹਨਾਂ ਦੀ ਬੇਅਦਬੀ ਕੀਤੀ ਹੈ।
ਨਿਜਦਾਰਾ ਕੋ ਦੇ ਤੁਰਵਾਏ।
ਆਪਣੀ ਘਰਵਾਲੀ ਨੂੰ ਉਹ ਤੀਰ ਦੇ ਕੇ ਤੁੜਵਾ ਦਿੱਤੇ ਨੇ, ਤੀਰ ਉਹ ਟੁਕੜੇ ਟੁਕੜੇ ਕਰਵਾ ਦਿੱਤੇ ਨੇ।
ਅਵਲੂ ਤੇ ਫਲ ਦੁੱਖ ਨਾ ਪਾਏ।
ਕੋਈ ਆਖੇ ਵੀ ਹਾਲੇ ਤੱਕ ਉਹ ਜਿਹੜੇ ਵੀਰ ਕਿਉਂ ਸ਼ਾਂਤ ਬੈਠੇ ਨੇ ਜਿਨ੍ਹਾਂ ਦੇ ਤੀਰ ਤੋੜ ਦਿੱਤੇ ਨੇ, ਉਹ ਪੰਜਾਂ ਵੀਰਾਂ ਨੇ ਉਹਦਾ ਕੁਝ ਵਿਗਾੜਿਆ ਕਿਉਂ ਨਹੀਂ, ਹਾਲੇ ਤੱਕ ਉਹ ਇਹ ਕਿਉਂ ਚੁੱਪ ਬੈਠੇ ਨੇ, ਉਹਨਾਂ ਨੇ ਇਹਦਾ ਫਲ ਕਿਉਂ ਨਹੀਂ ਦਿੱਤਾ ਦੇਸੂ ਨੂੰ।
ਸ਼ੰਤ ਮਾਨਾਮ ਤੇ ਹੋਏ ਵੀਰ।
ਜਿਹੜੇ ਵੀਰ ਬੈਠੇ ਨੇ ਉਹ ਗੁੱਸੇ ਵਿੱਚ ਬੜੇ ਨੇ ਵੀ ਇਹਨੇ ਪੰਜ ਤੀਰ ਤੋੜ ਦਿੱਤੇ ਨੇ ਸਤਿਗੁਰਾਂ ਦੇ ਬਖਸ਼ੇ ਹੋਏ, ਪਰ ਉਹ ਸਾਡੇ ਕੋਲੋਂ ਡਰੇ ਹੋਏ ਬੈਠੇ ਨੇ, ਇਹਨੂੰ ਹਾਲੇ ਤੱਕ ਫਲ ਨਹੀਂ ਦਿੱਤਾ ਦੇਸੂ ਨੂੰ, ਇਹਦੀ ਘਰਵਾਲੀ ਨੂੰ ਫਲ ਨਹੀਂ ਦਿੱਤਾ, ਕਿਉਂਕਿ ਉਹ ਵੀਰ ਸਾਡੇ ਤੋਂ ਡਰ ਕੇ ਬੈਠੇ ਹੋਏ ਨੇ।
ਅੱਜ ਤੀਰਨ ਆਏ ਹਮ ਤੀਰ।
ਤੀਰ ਛੱਡ ਕੇ ਪੰਜੇ ਵੀਰ ਸਾਡੇ ਕੋਲ ਆ ਗਏ ਨੇ, ਉਹਨੂੰ ਫਲ ਨਹੀਂ ਦਿੱਤਾ, ਉਹ ਸਾਡੇ ਕੋਲ ਤਾਂ ਆ ਗਏ ਨੇ ਵੀ ਗੁਰੂ ਕਾ ਸਿੱਖ ਹੈ, ਤੇ ਅਸੀਂ ਹੁਣ ਕਿਵੇਂ ਕਰੀਏ, ਵੀ ਇਹਨੂੰ ਤਾਂ ਸਤਿਗੁਰਾਂ ਨੇ ਵਚਨ ਕੀਤਾ ਸੀ, ਤੀਰ ਸਾਨੂੰ ਪੰਜਾਂ ਵੀਰਾਂ ਨੂੰ ਇਹਦੇ ਅਧੀਨ ਕੀਤਾ ਸੀ, ਉਹ ਸਾਡੇ ਤੋਂ ਡਰੇ ਹੋਏ, ਜਦੋਂ ਪੰਜ ਤੀਰ ਟੁੱਟ ਗਏ ਤੇ ਉਹ ਪੰਜੇ ਵੀਰ ਸਾਡੇ ਕੋਲ ਵਾਪਸ ਆ ਗਏ ਨੇ।
ਇਸ ਪੰਚਾਇਤ ਮੇ ਨਰ ਕੋਏ।
ਹਾਲੇ ਤੱਕ ਉਹਨੂੰ ਫਲ ਨਹੀਂ ਦਿੱਤਾ ਉਹਨਾਂ ਵੀਰਾਂ ਨੇ, ਤੇ ਉਹ ਸਾਡੇ ਕੋਲ ਵਾਪਸ ਆ ਗਏ ਨੇ। ਮਹਾਰਾਜ ਜੀ ਨੇ ਜਦੋਂ ਇਹ ਬਚਨ ਕੀਤਾ ਤੇ ਉੱਥੇ ਹੀ ਪੰਚਾਇਤ ਵਿੱਚ ਇੱਕ ਬੰਦਾ ਬੈਠਾ ਸੀ,
ਸੰਬੰਧੀ ਦੇਸੂ ਕੇ ਤੇ।
ਉਹਦੇ ਵਿੱਚੋਂ ਉਹ ਜਿਹੜੇ ਦੋ ਚਾਰ ਬੰਦੇ ਬੈਠੇ ਸੀ ਉਹ ਦੇਸੂ ਦੇ ਰਿਸ਼ਤੇਦਾਰ ਸੀ। ਸੁਭਾਵਕ ਹੀ ਜਦੋਂ ਮਹਾਰਾਜ ਜੀ ਨੇ ਕਿਹਾ ਨਾ ਦੇਸੂ ਦੀ ਮੱਤ ਮਾਰੀ ਗਈ, ਬੜਾ ਗਜ਼ਬ ਕੀਤਾ, ਉਹਨੇ ਤੀਰ ਤੋੜ ਦਿੱਤੇ ਨੇ, ਪੰਜਾਂ ਵੀਰਾਂ ਨੇ ਹਾਲੇ ਤੱਕ ਉਹਨੂੰ ਕੋਈ ਫਲ ਨਹੀਂ ਦਿੱਤਾ, ਉਹ ਸਾਡੇ ਕੋਲੋਂ ਡਰੇ ਸਾਡੇ ਕੋਲ ਆ ਗਏ ਨੇ ਪੰਜੇ ਵੀਰ, ਤੇ ਜਿਹੜੇ ਦੇਸੂ ਦੇ ਰਿਸ਼ਤੇਦਾਰ ਬੈਠੇ ਸੀ ਪੰਚਾਇਤ ਵਿੱਚ, ਉਹਨਾਂ ਨੇ ਜਦੋਂ ਮਹਾਰਾਜ ਜੀ ਦੇ ਮੁਖੋਂ ਇਹ ਬਚਨ ਸੁਣਿਆ,
ਖਰੇ ਪਏ ਕਰ ਜੋਰ ਅਗਾਰੇ।
ਸਤਿਗੁਰਾਂ ਦੇ ਅੱਗੇ ਉੱਠ ਕੇ ਖਲੋ ਗਏ, ਖਲੋ ਕੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ,
ਗੁਰੂ ਛਿਮਾ ਕਰੋ ਇਸ ਬਾਰੇ।
ਕਹਿਣ ਲੱਗੇ ਮਹਾਰਾਜ ਜੀ ਇਸ ਵਾਰ ਦੇਸੂ ਨੂੰ ਛਿਮਾ ਕਰ ਦਿਓ, ਅਸੀਂ ਉਹਦੇ ਰਿਸ਼ਤੇਦਾਰ ਹਾਂ, ਮਹਾਰਾਜ ਤੁਸੀਂ ਤਾਂ ਬੜੇ ਵੱਡੇ ਛਿਮਾ ਨਿਧੋ, ਕਿਰਪਾ ਨਿਧੋ, ਕਿਰਪਾ ਕਰੋ, ਦਇਆ ਕਰੋ, ਇਸ ਵਾਰ ਦੇਸੂ ਨੂੰ ਬਖਸ਼ ਦਿਓ।
ਸਮਝੋਲੋ ਸਮਝਾਵਨ ਜਾਏ।
ਉਹਨੂੰ ਜਾ ਕੇ ਜਦੋਂ ਤੱਕ ਸਮਝਾ ਕੇ ਉਹਨੇ, ਜੋ ਉਹਦੇ ਕੋਲੋਂ ਵਗਿਆ ਹੋ ਗਈ, ਉਹਨੇ ਕੰਮ ਕੀਤਾ, ਕਰਤੂਤ ਕੀਤੀ, ਉਹਦੀ ਘਰਵਾਲੀ ਨੇ ਕੰਮ ਇਹ ਕੀਤਾ, ਮਾੜਾ ਕੰਮ ਕੀਤਾ, ਮਹਾਰਾਜ ਸਾਨੂੰ ਆਗਿਆ ਦਿਓ, ਅਸੀਂ ਉਹਦੇ ਘਰ ਜਾ ਕੇ ਉਹਨੂੰ ਸਮਝਾ ਕੇ ਆਉਂਦੇ ਹਾਂ।
ਸ਼ਰਨ ਆਪ ਕੀ ਪਰੇ ਸੋ ਆਏ।
ਅਸੀਂ ਉਹਨੂੰ ਤੁਹਾਡੀ ਸ਼ਰਨ ਚ ਲੈ ਕੇ ਆਉਂਦੇ, ਜੇ ਉਹਦੇ ਕੋਲੋਂ ਗਲਤੀ ਹੋ ਗਈ ਹੈ, ਉਹਨੇ ਮਨਮਤ ਕੀਤੀ ਹੈ, ਤੇ ਮਹਾਰਾਜ ਅਸੀਂ ਉਹਦੇ ਕੋਲ ਜਾ ਕੇ ਉਹਨੂੰ ਮੋੜ ਕੇ ਤੁਹਾਡੀ ਸ਼ਰਨ ਵਿੱਚ ਲੈ ਕੇ ਆਉਂਦੇ ਹਾਂ।
ਧੀਰਜ ਧਰਮ ਧਾਮ ਤੁਮ ਅਹੋ।
ਮਹਾਰਾਜ ਤੁਸੀਂ ਤਾਂ ਧੀਰਜ ਦੇ ਘਰ ਹੋ, ਧੀਰਜ ਦੇ ਧਾਮ ਹੋ, ਮਹਾਰਾਜ ਬੜੇ ਵੱਡੇ ਬਖਸ਼ੰਦ ਹੋ, ਬਖਸ਼ ਲੋ ਦੇਸੂ ਨੂੰ ਮਹਾਰਾਜ, ਹਾਲੇ ਵੀਰ ਨਾ ਭੇਜਿਆ ਜੇ, ਵੀਰਾਂ ਨੂੰ ਆਪਣੇ ਕਾਬੂ ਚ ਰੱਖਿਆ ਜੇ ਮਹਾਰਾਜ, ਹਾਲੇ ਦੇਸੂ ਨੂੰ ਬਖਸ਼ ਲੋ, ਅਸੀਂ ਉਹਨੂੰ ਪ੍ਰੇਰ ਕੇ ਤੁਹਾਡੇ ਕੋਲ ਲਿਆਉਂਦੇ ਹਾਂ।
ਤਤਛਿਨ ਕਰੋ ਆਪ ਜਿਮ ਚਾਹੋ।
ਫਿਰ ਮਹਾਰਾਜ ਤਤਛਿਨ ਆਪ ਜੋ ਚਾਹੇ ਕਰ ਲੈਣਾ। ਇੱਕ ਵਾਰੀ ਮੌਕਾ ਦੇ ਦਿਓ ਦੇਸੂ ਨੂੰ, ਤੇ ਜੇ ਉਹ ਮੰਨ ਕੇ ਸ਼ਰਨ ਵਿੱਚ ਆ ਗਿਆ ਤਾਂ ਠੀਕ ਹੈ, ਨਹੀਂ ਆਉਂਦਾ ਤੇ ਮਹਾਰਾਜ ਫਿਰ ਤੁਸੀਂ ਜੋ ਮਰਜ਼ੀ ਕਰਨਾ, ਅਸੀਂ ਕੁਝ ਨਹੀਂ ਕਹਾਂਗੇ।
ਬਿਨੈ ਬਾਕੇ ਤਿਆਗ ਕਹਿ ਕੇ
ਇਦਾਂ ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ।
ਸਮਨੇ ਭਿੱਖੀ ਕੋ ਚਿਤ ਚਹਿ ਕੇ
ਮਹਾਰਾਜ ਜੀ ਨੇ ਇਹਨਾਂ ਦੀ ਬੇਨਤੀ ਮੰਨ ਲਈ। ਕਹਿੰਦੇ ਜਾਓ ਭਾਈ, ਮੌਕਾ ਦੇ ਦਿੰਦੇ ਆ ਦੇਸੂ ਨੂੰ ਸੁਧਰਨ ਦਾ, ਵੀ ਦੁਬਾਰਾ ਮੁੜ ਕੇ ਆ ਜਾਏ, ਗੁਰੂ ਘਰ ਦੀ ਸ਼ਰਨ ਵਿੱਚ ਪੈ ਜਾਏ। ਇਹ ਸੁਣ ਕੇ ਉਹ ਜਿਹੜੇ ਰਿਸ਼ਤੇਦਾਰ ਸੀ ਦੇਸੂ ਦੇ, ਭਿੱਖੀ ਆਏ, ਜਿੱਥੇ ਦੇਸੂ ਰਹਿੰਦਾ ਸੀ ਉੱਥੇ ਦੇਸੂ ਦੇ ਕੋਲ ਭਿੱਖੀ ਚੱਲ ਕੇ ਆਏ।
ਮਿਲੇ ਆਏ ਕਰ ਬਾਤ ਜਨਾਏ, ਕਿਉਂ ਤੁਮ ਕੇ ਕਿਉਂ ਗੁਰ ਕੇ ਤੁਮ ਤੀਰ ਤੁੜਾਏ।
ਆ ਕੇ ਮਿਲੇ ਤੇ ਇਹਨੂੰ ਆ ਕੇ ਮਿਲ ਕੇ ਉਹਨਾਂ ਨੇ ਗੱਲ ਜਣਾਈ, ਦੱਸਿਆ ਦੇਸੂ ਨੂੰ। ਕਹਿੰਦੇ ਦੇਸੂ ਆ ਕੀ ਕੀਤਾ ਤੂੰ, ਤੂੰ ਇੱਥੇ ਇਹ ਕੰਮ ਕੀਤਾ, ਉੱਥੇ ਸਤਿਗੁਰਾਂ ਨੂੰ ਪਤਾ ਲੱਗ ਗਿਆ। ਹਾਲਾਂਕਿ ਕਿਸੇ ਨੇ ਦੱਸਿਆ ਨਹੀਂ ਉਹਨਾਂ ਨੂੰ, ਅੰਤਰਯਾਮੀ ਨੇ ਸਤਿਗੁਰੂ ਉੱਥੇ ਜਾਣੀ ਜਾਣ ਸਾਹਿਬ ਜਾਣ ਗਏ ਨੇ, ਤੂੰ ਭਲਾ ਸਤਿਗੁਰਾਂ ਦੇ ਦਿੱਤੇ ਹੋਏ ਤੀਰ ਜਿਹੜੇ ਨੇ ਉਹ ਕਿਉਂ ਤੁੜਵਾਏ ਨੇ।
ਸੁਣਤ ਠਟਿਓ ਦੋਸੋ ਕਹਿਤਾ ਏ।
ਜਦੋਂ ਦੇਸੂ ਨੇ ਸੁਣਿਆ ਨਾ ਤੇ ਸੁਣ ਕੇ ਮੁੱਕਰ ਗਿਆ ਅੱਗੋਂ। ਕਹਿੰਦਾ ਜੀ ਨਾ ਨਾ, ਮੈਂ ਭਲਾ ਗੁਰੂ ਸਾਹਿਬ ਦੇ ਤੀਰ ਕਿਉਂ ਤੁੜਵਾਉਣੇ ਨੇ, ਨਾਲੇ ਤੜਵਾ ਵੀ ਦਿੱਤੇ, ਘਰ ਵਾਲੀ ਨੇ ਤੋੜੇ ਸਨ, ਇਹਦੀ ਨੇ ਟੁਕੜੇ ਟੁਕੜੇ ਕੀਤੇ ਤੀਰ। ਜਿਹੜੇ ਉਹ ਬੰਦੇ ਆਏ ਸੀ ਇਹਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਦੇ ਕੋਲੋਂ ਬੇਨਤੀ ਕਰਕੇ, ਉਹਨਾਂ ਅੱਗੇ ਮੁੱਕਰ ਗਿਆ। ਉਸੇ ਵੇਲੇ ਦੇਸੂ ਮੁੱਕਰ ਗਿਆ।
ਗੁਰ ਟਿਕ ਝੂਠ ਕਰੋ ਕਿਸ ਜਾਏ।
ਨਹੀਂ ਨਹੀਂ, ਮੈਂ ਉਹ ਤੀਰ ਨਹੀਂ ਤੋੜੇ, ਗੁਰੂ ਸਾਹਿਬ ਕੋਲ ਕਿਸੇ ਨੇ ਜਾ ਕੇ ਝੂਠ ਕਿਹਾ, ਉੱਥੇ ਗੁਰੂ ਸਾਹਿਬ ਕੋਲ ਕਿਸੇ ਨੇ ਜਾ ਕੇ ਮੇਰੇ ਬਾਰੇ ਝੂਠੀ ਇਤਲਾਹ ਕੀਤੀ। ਇਹ ਨਹੀਂ ਪਤਾ ਵੀ ਉਹ ਪੰਜੇ ਵੀਰ ਹੀ ਉੱਥੇ ਪਹੁੰਚੇ ਨੇ ਜਿਹੜੇ ਪੰਜਾਂ ਤੀਰਾਂ ਦੇ ਨਾਲ ਸੀ। ਕਹਿੰਦਾ ਨਹੀਂ ਨਹੀਂ, ਕਿਸੇ ਨੇ ਜਾ ਕੇ ਗੁਰੂ ਸਾਹਿਬ ਕੋਲ ਮੇਰੇ ਖਿਲਾਫ ਝੂਠ ਬੋਲਿਆ।
ਮੈਂ ਤੋੜੇ ਹਮ ਤੀਰ ਤਿਨੋਂ ਕੇ।
ਮੈਂ ਉਹਨਾਂ ਦੇ ਤੀਰ ਨਹੀਂ ਤੋੜੇ, ਮੈਂ ਤਾਂ ਉਹਨਾਂ ਦੇ ਤੀਰ ਸਾਂਭ ਕੇ ਬੜੇ ਪਿਆਰ ਨਾਲ ਰੱਖੇ ਨੇ।
ਸਿੱਖੀ ਧਾਰਨ ਕੀਨ ਜਿਨੋਂ ਕੇ।
ਉਹਨਾਂ ਦੀ ਸਿੱਖੀ ਧਾਰਨ ਕੀਤੀ ਹੋਈ ਆ, ਮੈਂ ਉਹਨਾਂ ਦਾ ਸਿੱਖ ਹਾਂ।
ਸੁਣ ਪੰਚਾਇਤ ਗੁਰ ਟਿਗ ਆਏ, ਤੁਮਰੇ ਪਰ ਇੱਕ ਆਸ ਟਿਕਾਏ।
ਦੇਸੂ ਨੇ ਸਾਫ਼ ਇਹ ਗੱਲ ਕਹਿ ਦਿੱਤੀ, ਜਵਾਬ ਦੇ ਦਿੱਤਾ, ਤੇ ਸੁਣ ਕੇ ਉਹਨਾਂ ਪਿੰਡ ਦੇ ਉਹ ਜਿਹੜੇ ਲੋਕ ਸੀ ਉਹ ਮੰਨ ਗਏ ਵੀ ਸ਼ਾਇਦ ਦੇਸੂ ਸੱਚ ਹੀ ਕਹਿੰਦਾ ਹੋਣਾ। ਵੱਡਾ ਬੰਦਾ ਝੂਠ ਵੀ ਬੋਲੇ ਨਾ ਤੇ ਤਾਂ ਵੀ ਦੁਨੀਆਂ ਸੱਚ ਕਹਿ ਕੇ ਮੰਨ ਲੈਂਦੀ ਹੈ ਵੀ ਸੱਚ ਕਹਿ ਰਿਹਾ ਹੋਣਾ। ਉਹਨਾਂ ਨੇ ਮੰਨ ਲਿਆ ਉਸੇ ਵੇਲੇ, ਸੱਚ ਵੀ ਇਹ ਤਾਂ ਸੱਚ ਕਹਿ ਰਿਹਾ ਵੀ ਦੇਸੂ ਨੇ ਤਾਂ ਹਾਲੇ ਸਿੱਖੀ ਨਹੀਂ ਤਿਆਗੀ। ਉਹ ਵਾਪਸ ਆਏ, ਸਤਿਗੁਰਾਂ ਦੇ ਕੋਲ ਆਏ, ਮਹਾਰਾਜ ਜੀ ਕੋਲੋਂ ਪੰਚਾਇਤ ਪਹੁੰਚੀ ਤੇ ਆ ਕੇ ਕਹਿਣ ਲੱਗੀ,
ਤੁਮਰੇ ਪਰ ਇੱਕ ਆਸ ਟਿਕਾਏ।
ਆ ਕੇ ਸਤਿਗੁਰਾਂ ਕੋਲ ਕਹਿਣ ਲੱਗੇ, ਮਹਾਰਾਜ ਨਹੀਂ ਨਹੀਂ, ਦੇਸੂ ਨੇ ਸਿੱਖੀ ਨਹੀਂ ਛੱਡੀ, ਉਹਨੇ ਤਾਂ ਸਿਰਫ ਤੁਹਾਡੇ ਤੇ ਇੱਕ ਆਸ ਰੱਖੀ ਹੈ, ਉਹਨੇ ਤਾਂ ਸਿਰਫ ਇੱਕ ਤੁਹਾਡੇ ਤੇ ਭਰੋਸਾ ਧਾਰਨ ਕੀਤਾ ਹੋਇਆ।
ਰਾਵਰ ਕੀ ਸਿੱਖੀ ਤਿੰਨ ਧਾਰੇ।
ਮਹਾਰਾਜ ਉਹਨੇ ਤੁਹਾਡੀ ਸਿੱਖੀ ਧਾਰਨ ਕੀਤੀ, ਉਹਨੇ ਆਪ ਆਪਣੀ ਜ਼ੁਬਾਨੋਂ ਕਿਹਾ ਸਾਡੇ ਅੱਗੇ। ਸਾਡੇ ਅੱਗੇ ਝੂਠ ਥੋੜੀ ਬੋਲਣਾ ਸੀ ਦੇਸੂ ਨੇ। ਮਹਾਰਾਜ ਉਹਨੇ ਆਪ ਜੀ ਦੀ ਸਿੱਖੀ ਧਾਰਨ ਕੀਤੀ, ਇੱਕ ਤੁਹਾਡੀ ਮੰਨਤਾ ਤੁਹਾਡੀ ਪੂਜਾ ਆਪਣੇ ਹਿਰਦੇ ਚ ਧਾਰੀ ਹੋਈ ਹੈ।
ਅਪਰਨ ਕੀ ਮੰਨਤ ਸੋ ਬਿਸਾਰੇ।
ਹੋਰ ਨੀ ਉਹ ਕਿਸੇ ਸਖੀ ਸਰਵਰ ਨੂੰ ਜਾਂ ਲਾਲਾਂ ਵਾਲੇ ਪੀਰ ਨੂੰ ਉਹਨੇ ਨੀ ਮੰਨਿਆ ਦੁਬਾਰਾ, ਹੋਰ ਨੀ ਉਹਨੇ ਕਿਸੇ ਦੀ ਕੋਈ ਮੰਨਤ ਧਾਰਨ ਕੀਤੀ, ਉਹਨੇ ਤਾਂ ਸਿਰਫ ਤੁਹਾਡਾ ਪਿਆਰ ਤੇ ਸਿੱਖੀ ਹਿਰਦੇ ਚ ਵਸਾਈ ਹੈ।
ਝੂਠੇ ਬਾਤ ਸੁਣ ਗੁਰ ਕਹਿਓ, ਪਤਾ ਬਤਾਇਓ ਤਿੰਨ ਜੋ ਚਾਹਿਓ।
ਮਹਾਰਾਜ ਜੀ ਨੇ ਜਦੋਂ ਸੁਣਿਆ ਨਾ ਵੀ ਦੇਸੂ ਨੇ ਇਹਨਾਂ ਨੂੰ ਝੂਠ ਬੋਲਿਆ, ਇਹਨਾਂ ਨੇ ਉਹਦਾ ਝੂਠ ਵੀ ਸੱਚ ਸਮਝ ਲਿਆ ਤੇ ਸਾਨੂੰ ਆ ਕੇ ਉਹਦੀ ਪੈਰਵਾਈ ਕਰ ਰਹੇ ਨੇ ਝੂਠੇ ਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਝੂਠੇ ਬਚਨ ਸੁਣ ਕੇ ਦੇਸੂ ਦੇ ਫਿਰ ਪਤਾ ਵੀ ਦੱਸ ਦਿੱਤਾ ਵੀ ਕਿਵੇਂ ਕਿਵੇਂ, ਵੇਖੋ ਵੀ ਉਹ ਤੀਰ ਕਿਵੇਂ ਤੋੜੇ, ਕਿਵੇਂ ਉਹਨੇ ਅਵੱਗਿਆ ਕੀਤੀ, ਉਹ ਸਾਰਾ ਪਤਾ ਗੁਰੂ ਤੇਗ ਬਹਾਦਰ ਸਾਹਿਬ ਤਾਂ ਜਾਣੀ ਜਾਣ ਜਾਣਦੇ ਨੇ। ਮਹਾਰਾਜ ਜੀ ਨੇ ਸਾਰਾ ਕੁਝ ਦੱਸ ਦਿੱਤਾ।
ਹੁਕਮ ਪਾਰ ਜਾ ਕੇ ਤਿੰਨ ਮਾਨਾ, ਮੰਦ ਮਤੀ ਮੈਂ ਭੇਲ ਪਛਾਨਾ।
ਮਹਾਰਾਜ ਜੀ ਨੇ ਕੱਲੀ ਕੱਲੀ ਨਿਸ਼ਾਨੀ ਦੱਸ ਦਿੱਤੀ, ਪਤਾ ਟਿਕਾਣਾ ਦੱਸ ਦਿੱਤਾ ਵੀ ਇਹ ਜਗ੍ਹਾ ਤੇ ਉਹਨੇ ਤੀਰ ਤੋੜੇ ਨੇ, ਇੱਥੇ ਤੀਰਾਂ ਦੀ ਬੇਅਦਬੀ ਕੀਤੀ ਹੈ। उन्हें अपनी घरवाली का हुक्म मन्या, माड़ी मत वाले ने, खोटी मत वाले ने, ते गुरु दी मत जेड़ी आ वो त्याग दिती, हो जा मंदमती जीव है।
हुन हटके पंचायत आए,
महाराज जी ने पंचायत नू दस्या, दोबारा पते टिकाने भी दस दिते सारे, ते दोबारा फिर वो पंचायत गई, देसू दे कोल पिखी आई,
सगरी साची बात बताए,
सारी गल जिवें गुरु साहब ने दसी सच्ची सच्ची दसी, भी आ गल्लां होईयां सी देसू, आ एदा तू तीर दिते घरवाली नू, एदा तेरी घरवाली ने तीर तोड़े ने, तेनू ताप चढ़िया सी, तू एदा गल च खुंडी धारण कीती है, कल्ली कल्ली गल आके पंचायत ने जिवें नौवें पातशाह ने दसी सी, ओ फिर देसू नू आके दसी,
कर मैं दुर्कल जो तुम कीनत,
पंचायत बोली जेड़े देसू दे रिश्तेदार भी सी उन्हां चो, कहिंदे देसू ए काम तू अपने घर च लुक के कीता, हाले प्रगट नहीं कीती सी तू ए गल, ए काम तू अपने घर दे विच लुक के कीता है,
मन गत जुत सभी गुर चीनत,
गुरु किड्डा अंतर जामी है, उन्हां ने तेरे मन दी भी जान ली भी तेरे मन च की है, बाहर जो तू काम करतूत कीती हो तां उन्हां नू पता लग ही गई है, उन्हां ने जान ही लई है, पर उन्हां ने तेरे मन दी गत भी हालत भी जान ली भी तेरे मन विच की चलदा है, एहो जे अंतरयामी हन,
कहे तुम्हारे क्या अब होए, परो चरण बख्शावो तुए,
तेरे कहण नाल की हुंदा है, ओदा जबान तो तू कही जावे नहीं नहीं जी मैं नहीं, उन्हां दी सिक्खी छड्डी खूंडी तां तू आ वेख गल च पाई बैठा, सतगुरां ने सानू दस्सिया आ गल दे विच भी पाई बैठा है, खूंडी दोबारा धारण कीती है सखी सरवर दी, हाले भी समय देसो चल, गुरु बड़ा वड्डा बख्शंद है, सतगुरु जी बड़े वड्डे बख्शणहार ने, उन्हां वर्गा वड्डा बख्शणहार बख्शंद कोई नहीं, चल उन्हां दी शरण विच चल के अपना आप बख्शा लै, हाले समय है,
सुनी ताए पंचायत आए,
तू तां चुप करके बैठा सी, झूठ जो पकड़िया गया इहदा फड़िया गया, पंचायत दे सामने झूठा पै गया, पर जिहड़ी इहदी घरवाली सी ताए बड़ी उह कुलैणी सी कुलखणी सी, उह आ गई जदों उहने सुणिया वी पंचायत फिर मेरे पति नूं लै के चली गुरु कोल, ते उह ताए उहदा नां सी घरवाली दा इहदी दा, उह दौड़ के बाहर आई,
पति को छिड़कत क्रोध बधाए,
पंचायत नूं तां कुछ कह नहीं सी सकदी, अपने घरवाले नूं पंचायत दे सामने झिड़कण लग पे, पर घरवाले नूं क्रोध विच आके झिड़कदी बोली,
घर से बैर न निकसन दीन,
कहिंदी निकल के विखा मैं नहीं तेनूं घरों बाहर जाण दिंदी, जिहड़ा मर्जी आया तेनूं लैण मैं नहीं जाण दी किसे, अगे बड़ी औखी जान बचाई है तेरी मर चलिया सी, भी मैं हुण तेनूं घरों बाहर नहीं निकलन देना, घरों निकल के विखा,
मिलन पंचायत को नै कीनत,
घरों निकलन ही नहीं दिता उहनूं, इत्थों तक भी अंदर ही लै गई, पंचायत बाहर बैठी रही, पंचायत नाल दोबारा मिलन नहीं दिता,
एक दो दिवस बैठे हट आए,
पंचायत दो दिन पिंड च बैठी रही, दो दिन उत्थे रहे, पर वो एहो जी कुलखणी भी उन्हें मिलन ही नहीं दिता पंचायत नाल देसू,
कर बंधन बिनती मुख गाए,
उन्होंने बथेरिया मिन्नतां कीतियां बेनतियां कीतियां भी गुरु साहब कोल लै चल तू इदा ना कर, पर वह नहीं मनी, इन्हें नूं इह पंचायत दो दिन उत्थे पिंड दे विच रही मनाउंदी रही, पर आखिरकार वह वापस आ गए, गुरु साहब भी उड़ीकते रहे, महाराज सच्चे पातशाह भी मोड़ पिंड च डेरा रखिया होया, ते सतगुरु जी दे कोल वापस आके बेनती करदे ने,
छिमा निदान आओ तुम आओ,
लगे महाराज तुसी बड़े बड़े छिमा निदो, बड़े बड़े कृपालू हो दयालु हो,
लख सब औगुण कुछ न कहो,
सारे औगुण जान के भी साडे तुसी कुछ नहीं कहिंदे, साडे सारे औगुणा नूं जान के भी ना तुसी ये नहीं कहिंदे कि भाई तेरे विच आ औगण है,
पतत पावनो नाम तुम्हारा,
महाराज जी तुहाडा नाम पतत पावन है, तुहाडा नाम पतत पावन है, पततां नूं पवित्र करन वाला है,
घन सम कृपा करो एक सारा,
महाराज जिवें बदल एक सार सारे पासे बराबर वरदा है, छोटे वड्डे अमीर गरीब सारिआं ते, ਇਦਾਂ ਤੁਹਾਡੀ ਕਿਰਪਾ ਸਾਰਿਆਂ ਤੇ ਇੱਕ ਸਾਰ ਵਰਤਦੀ ਹੈ।
ਹੁਣ ਪੰਚਾਇਤ ਕੇ ਬਚ ਦੀਨ,
ਜਦੋਂ ਇਦਾਂ ਪੰਚਾਇਤ ਨੇ ਬੜੇ ਦੀਨ ਹੋ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ,
ਕਿਰਪਾ ਨਿਧਾਨ ਕਿਉ ਸਭ ਚੀਨ,
ਮਹਾਰਾਜ ਜੀ ਕਿਰਪਾ ਦੇ ਘਰ ਵਿਚ ਆਏ ਤੇ ਸਭ ਕੁਝ ਜਾਣ ਕੇ ਮਹਾਰਾਜ ਜੀ ਬੋਲੇ,
ਬੀਚ ਫਿਰੇ ਤੁਮ ਇੱਕ ਦੋ ਵਾਰ,
ਮਹਾਰਾਜ ਜੀ ਕਹਿੰਦੇ ਬਈ ਤੁਸੀਂ ਇੱਕ ਦੋ ਵਾਰੀ ਵਿਚ ਫਿਰੇ ਹੋ ਸਾਡੇ ਵਿਚ ਤੇ ਦੇਸੂ ਵਿਚ ਪਏ ਵਿਚੋਲੇ ਬਣੇ ਹੋ ਤੁਸੀਂ, ਇੱਕ ਦੋ ਵਾਰੀ ਤੁਸੀਂ ਵਿਚ ਫਿਰ ਕੇ ਆਏ ਹੋ,
ਤੇ ਤਲਕਾ ਬਸੈ ਉਦਾਰ,
ਇਸ ਕਰਕੇ ਜਿਹੜਾ ਤਲਕਾ ਹੈ ਬਹੁਤ ਜ਼ਿਆਦਾ ਇਲਾਕਾ ਇਹ ਤਾਂ ਬੜਾ ਬਸੇਗਾ,
ਅਰ ਦੇਸੂ ਕੀ ਗਤ ਪਈ ਇਹ,
ਤਲਕੇ ਦਾ ਨੀ ਕੁਝ ਵਿਗੜਦਾ, ਜਿਹੜਾ ਚਾਲਾਂ ਦਾ ਹੋਰ ਗੋਤਰ ਦੇਸੂ ਨਾਲ ਜੁੜਿਆ ਹੋਇਆ, ਮਹਾਰਾਜ ਜੀ ਕਹਿੰਦੇ ਉਹਨਾਂ ਦਾ ਤਾਂ ਨੀ ਕੁਝ ਵਿਗੜਦਾ, ਤਲਕਾ ਤਾਂ ਬਸੇਗਾ, ਕਿਉਂਕਿ ਤੁਸੀਂ ਵਿਚ ਇੱਕ ਦੋ ਵਾਰੀ ਵਿਚੋਲੇ ਬਣ ਕੇ ਫਿਰੇ ਹੋ, ਤੁਸੀਂ ਵਸਦੇ ਰਹੋਗੇ, ਪਰ ਜਿਹੜੀ ਦੇਸੂ ਦੀ ਗੱਤ ਹੈ, ਹਾਲਤ ਹੈ, ਉਹ ਹੋਈ ਹੈ, ਉਹ ਤੁਹਾਨੂੰ ਦੱਸਦੇ ਆ।
ਕਲਰ ਤੇ ਹਮ ਕਿਨੋਂ ਲਿਹੇ,
ਅਸੀਂ ਉਹ ਸਮਝਿਆ ਵੀ ਕਲਰ ਵਿੱਚ ਅਸੀਂ ਬੀਜ ਬੀਜ ਬੈਠੇ ਹਾਂ, ਕਲਰ ਵਿੱਚ ਵੀ ਕਲਰ ਦੇ ਵਿੱਚ ਅਸੀਂ ਫਸਲ ਬੀਜ ਬੈਠੇ, ਕਲਰ ਵਿੱਚ ਬੀਜ ਬੀਜ ਬੈਠੇ, ਦੇਸੂ ਦੀ ਇਹ ਹਾਲਤ ਹੋਈ ਵੀ ਉਹ ਤਾਂ ਕਲਰ ਸੀ, ਅਸੀਂ ਉਹਨੂੰ ਸਿੱਖੀ ਦੇ ਬੈਠੇ ਗੁਰੂ ਦੀ, ਕਲਰ ਵਿੱਚ ਬੀਜ ਬੀਜ ਬੈਠੇ ਆ,
ਪੰਨੋ ਲੂਣ ਕਲਰ ਹੋਏ ਗਏ,
ਕਹਿੰਦੇ ਵੀ ਉਹ ਜਿਹੜਾ ਕਲਰ ਹੈ ਉਹ ਲੂਣ ਬਣ ਗਿਆ, ਹੁਣ ਕਹਿੰਦੇ ਉਹਦਾ ਲੂਣ ਬਣ ਗਿਆ,
ਬੰਸ ਆਪਣੋ ਨਾਸਨ ਕੀਓ,
ਜਦੋਂ ਕਲਰ ਦਾ ਲੂਣ ਬਣ ਜਾਏ ਤੇ ਉਹ ਫਿਰ ਲੂਣ ਜਿਹੜੀ ਫਸਲ ਹੁੰਦੀ ਆ ਵਿੱਚ ਉਹਨੂੰ ਗਾਲ ਕੇ ਰੱਖ ਦਿੰਦਾ, ਕਹਿੰਦੇ ਹੁਣ ਇਹਦੀ ਆਪਣੀ ਬੰਸ ਗਲ ਜਾਏਗੀ,
ਅਬ ਤੇ ਆਗਿਆ ਉਪਜੈ ਨਾਏ,
ਅੱਜ ਤੋਂ ਬਾਅਦ ਹੁਣ ਅੱਗਿਓਂ ਨੀ ਕੋਈ ਉਹਦੇ ਘਰ ਦੇ ਵਿੱਚ ਬੰਸ ਪੈਦਾ ਹੋਵੇਗੀ, ਹੁਣ ਜਿਹੜੀ ਹੈ ਉਹ ਰਹੇਗੀ ਪਰ ਅੱਗੇ ਉਹਦੀ ਬੰਸ ਪੈਦਾ ਨਹੀਂ ਹੋਵੇਗੀ, ਅੱਗੇ ਉਹਦੀ ਬੰਸ ਨਹੀਂ ਚੱਲੇਗੀ,
ਸਨੇ ਸਨੇ ਜੀਵਤ ਮਰ ਜਾਏ,
ਹੌਲੇ ਹੌਲੇ ਜੀਵਣਗੇ ਤੇ ਸਹਿਜੇ ਸਹਿਜੇ ਕਰਕੇ ਦੀ ਜਿਹੜੀ ਬੰਸ ਹੈ ਉਹ ਮਰ ਜਾਏਗੀ,
ਲਹਿ ਸਜਾਏ ਜਾਏ ਜਮ ਧਾਮ,
ਸਜ਼ਾ ਭੋਗਣੀ ਪੈਣੀ ਹੈ, ਗੁਰੂ ਤੋਂ ਬੇਮੁਖ ਹੋਇਆ ਤੇ ਗੁਰੂ ਤੋਂ ਬੇਮੁਖ ਹੋਣ ਦੀ, ਗੁਰੂ ਦੀ ਬਖਸ਼ਿਸ਼ ਦਾ ਨਿਰਾਦਰ ਕਰਨ ਦੀ ਸਜ਼ਾ ਜਿਹੜੀ ਹੈ ਉਹ ਇਹਨੂੰ ਜ਼ਰੂਰ ਮਿਲੇਗੀ,
ਉਹਨਾਂ ਛੁਟਾਉਣ ਕੋਲੇ ਨਾਮ,
ਜੰਮਾਂ ਦੇ ਬਸ ਪਏਗਾ, ਉੱਥੇ ਕਿਸੇ ਨੇ ਨਹੀਂ ਛਡਾਉਣਾ, ਜਿਹੜੇ ਲਾਲਾਂ ਵਾਲੇ ਪੀਰ ਨੂੰ ਪੂਜਦਾ ਨਾ ਉਹ ਵੀ ਉੱਥੇ ਜੰਮਾਂ ਦੇ ਹੱਥਾਂ ਵਿੱਚ ਬੰਨਿਆ ਹੋਣਾ, ਉਹਨੇ ਕਹਿਣਾ ਮੈਂ ਤਾਂ ਆਪ ਨਹੀਂ ਛੁਟਿਆ ਤੈਨੂੰ ਕਿਵੇਂ ਛੁਡਾਵਾਂ, ਉੱਥੇ ਇਹਦੀ ਹਾਲਤ ਇਹ ਹੋਣੀ ਹੈ, ਉੱਥੇ ਕਿਸੇ ਨੇ ਨਹੀਂ ਇਹਨੂੰ ਛਡਾਉਣਾ ਨਾ ਹੀ ਕਿਸੇ ਨੇ ਇਹਦੀ ਰੱਖਿਆ ਕਰਨੀ ਹੈ,
ਬਿਨ ਹਾਕਮ ਜਿਵੇਂ ਰਈਅਤ ਲੁੱਟੀ,
ਜਿਵੇਂ ਹਾਕਮ ਤੋਂ ਬਿਨਾਂ ਪਰਜਾ ਲੁੱਟੀ ਜਾਂਦੀ ਹੈ ਨਾ, ਵੀ ਹਾਕਮ ਹੀ ਨਾ ਹੋਵੇ, ਸਿਰ ਤੇ ਰਾਜਾ ਹੀ ਨਾ ਹੋਵੇ, ਸਰਦਾਰ ਹੀ ਨਾ ਹੋਵੇ ਤੇ ਕਹਿੰਦੇ ਪਰਜਾ ਲੁੱਟੀ ਜਾਂਦੀ ਹੈ, ਉਹ ਹਾਲਤ ਇਹਦੀ ਹੋਣੀ ਹੈ ਨਗੁਰੇ ਦੀ,
ਪਤੀ ਸਮਰਥਨ ਬਿਨ ਕੋ ਕਿਮ ਛੁਟੇ,
ਜਿਵੇਂ ਪਤੀ ਤੋਂ ਬਿਨਾਂ ਪਤੀ ਸਮਰੱਥ ਨਾ ਹੋਵੇ ਤੇ ਸਮਰੱਥ ਪਤੀ ਤੋਂ ਬਿਨਾਂ ਨਿਰਬਲ ਕਮਜ਼ੋਰ ਪਤੀ ਹੋਵੇ ਤੇ ਉਹਦੀ ਘਰਵਾਲੀ ਉਹ ਕਿਸੇ ਤੋਂ ਬਚਾ ਨਹੀਂ ਕਰ ਸਕਦੀ, ਆਪਣੀ ਪੱਤ ਨਹੀਂ ਰੱਖ ਸਕਦੀ,
ਇਸ ਪ੍ਰਕਾਰ ਗੁਰ ਸਰਾਪ ਬਖਾਨਾ,
ਗੁਰੂ ਤੇਗ ਬਹਾਦਰ ਸਾਹਿਬ ਨੇ ਹੁਣੀ ਦੱਸ ਦਿੱਤੀ ਜਿਹੜੀ ਵਰਤਣੀ ਸੀ ਇਹਦੇ ਨਾਲ ਦੇਸੂ, ਮਹਾਰਾਜ ਜੀ ਤਾਂ ਪੰਜ ਤੀਰ ਦੇ ਕੇ ਆਏ ਸੀ ਵੀ ਚਲੋ ਦੇਸੂ ਦੀ ਅੰਸ ਬੰਸ ਚੱਲੇ, ਵੀ ਜਿਹੜੀ ਇਹਦੇ ਨਾਲ ਹੋਣੀ ਵਰਤਣੀ ਉਹ ਬਚ ਜੇ, ਪਰ ਹੋਣੀ ਤਾਂ ਹੋਣੀ ਹੈ, ਉਹ ਤਾਂ ਜਿਵੇਂ ਹੋਣੀ ਆ ਹੋ ਕੇ ਹੀ ਰਹਿੰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਸਾਰੀ ਹੋਣੀ ਦੱਸ ਦਿੱਤੀ ਜਿਹੜੀ ਇਹਦੇ ਨਾਲ ਵਰਤਣੀ ਸੀ,
ਪਰ ਉਹ ਜਾਏ ਤੇ ਬਜਰ ਸਮਾਨਾ,
ਬਜਰ ਸਮਾਨ ਬਚਨ ਬਜਾ ਪਏ, ਜਿਵੇਂ ਬਜਰ ਪੈਂਦਾ ਨਾ ਪਹਾੜਾਂ ਤੇ ਪਹਾੜ ਚੂਰ ਹੋ ਜਾਂਦੇ ਨੇ, ਏਦਾਂ ਇਹ ਬਚਨ ਜਾ ਕੇ ਪਏ ਦੇਸੂ ਤੇ,
ਦਿਵਸ ਕਿਤਕ ਮੈਂ ਦੇਸੂ ਮਰਿਓ,
ਮਹਾਰਾਜ ਜੀ ਤਾਂ ਦੇਸੂ ਦਾ ਜਨਮ ਸਫਲਾ ਕਰਨਾ ਚਾਹੁੰਦੇ ਸੀ ਵੀ ਮੌਤ ਆ ਰਹੀ ਹੈ ਇਹਦੀ, ਪਰ ਉਹਨੇ ਆਪਣਾ ਜਨਮ ਸਫਲਾ ਨਹੀਂ ਕੀਤਾ, ਕਹਿੰਦੇ ਕੁਝ ਦਿਨ ਹੀ ਬੀਤੇ ਤੇ ਦੇਸੂ ਦੀ ਮੌਤ ਹੋ ਗਈ,
ਗੈਂਡਾ ਪੁੱਤਰ ਬਿਠਾਵਨ ਕਰਿਓ,
ਇਹਦਾ ਅੱਗੇ ਪੁੱਤਰ ਸੀ ਉਹਦਾ ਨਾਂ ਸੀ ਗੈਂਡਾ, ਗੈਂਡਾ ਦਾਸ ਕਹਿੰਦੇ ਸੀ ਜਾਂ ਗੈਂਡਾ ਮੱਲ ਕਹਿੰਦੇ ਸੀ, ਇਹਦਾ ਲੜਕਾ ਸੀ ਅੱਗੋਂ, ਕਹਿੰਦੇ ਫਿਰ ਦੇਸੂ ਦੀ ਥਾਂ ਤੇ ਉਹ ਇਹਦੀ ਥਾਂ ਤੇ ਬੈਠਾ,
ਕਿੰਚਿਤ ਮਾਸ ਬੀਤੇ ਜਾ ਬਤਾਓ,
ਪਰਮੇਸ਼ਰ ਵੱਲੋਂ ਕੁਝ ਕੁ ਮਹੀਨੇ ਬਤੀਤ ਹੋਏ ਉਹਨੂੰ ਬੈਠਿਆ,
ਪਿਤ ਕੋ ਰਾਜ ਕਰਤ ਸਭ ਮਾਓ,
ਪਿਤਾ ਦੀ ਥਾਂ ਤੇ ਰਾਜ ਕਰਦਾ ਰਿਹਾ, ਜਿਹੜੀ ਗੱਦੀ ਉਹਦੇ ਪਿਓ ਦੀ ਸੀ, ਇਲਾਕੇ ਦਾ ਚੌਧਰੀ ਸੀ, ਰਾਜਾ ਸੀ, ਉਹ ਸਾਰਾ ਰਾਜ ਇਹਦਾ ਪੁੱਤਰ ਗੈਂਡਾ ਕੁਝ ਸਮੇਂ ਵਾਸਤੇ ਕੁਝ ਮਹੀਨਿਆਂ ਵਾਸਤੇ ਕਰਦਾ ਰਿਹਾ,
ਗੈਂਡੇ ਕੀ ਤ੍ਰਿਆ ਆਪੋ ਇੱਕ ਪ੍ਰਾਤ।
ਪਰਮੇਸ਼ਰ ਵੱਲੋਂ ਵੇਖੋ ਹੋਣੀ ਕਿਵੇਂ ਵਰਤੀ, ਵੀ ਗੈਂਡੇ ਦੀ ਘਰਵਾਲੀ ਦਾ ਇੱਕ ਭਰਾ ਸੀ, ਯਾਨੀ ਕਿ ਰਿਸ਼ਤੇ 'ਚ ਇਹਦਾ ਸਾਲਾ ਲੱਗਦਾ ਸੀ ਗੈਂਡੇ ਦਾ। ਕਹਿੰਦੇ ਇਹਦਾ ਇੱਕ ਸਾਲਾ ਲੱਗਦਾ ਸੀ, ਇਹਦੀ ਘਰਵਾਲੀ ਦਾ ਭਰਾ ਸੀ।
ਤਿਸਨੇ ਕਰਿਓ ਖੂਨ ਕਿਤ ਜਾਤ,
ਉਹਨੇ ਕਿਤੇ ਜਾਂਦੇ ਨੇ ਕਿਸੇ ਦਾ ਖੂਨ ਕਰ ਦਿੱਤਾ, ਇਹਦੀ ਘਰਵਾਲੀ ਦੇ ਭਰਾ ਨੇ, ਉਹਦੇ ਹੱਥੋਂ ਕਿਸੇ ਦਾ ਖੂਨ ਹੋ ਗਿਆ।
ਉਹ ਗੈਂਡੇ ਤਤਕਾਲ ਬੁਲਾਵਾ,
ਗੈਂਡਾ ਹੁਣ ਇਹ ਰਾਜਾ ਸੀ, ਇਹਦਾ ਕੰਮ ਸੀ ਨਿਆਂ ਕਰਨਾ, ਹੁਣ ਭਾਵੇਂ ਰਿਸ਼ਤੇ ਵਿੱਚ ਸੱਕਾ ਸਾਲਾ ਸੀ ਇਹਦਾ, ਉਹਦੇ ਖੂਨ ਕੀਤਾ, ਇਹਨੇ ਉਹਨੂੰ ਬੁਲਾ ਲਿਆ ਆਪਣੇ ਕੋਲ ਪੇਸ਼ ਹੋਣ ਲਈ ਹੁਕਮ ਕੀਤਾ।
ਨਿਜ ਕਰਤੇ ਬਲਛੀ ਸੰਗ ਘਾਵਾ,
ਉਦੋਂ ਇਹ ਸੀ ਵੀ ਜਿਹੜਾ ਮੌਤ ਦੇ ਕਿਸੇ ਨੂੰ ਮਾਰਦਾ ਸੀ ਉਹਨੂੰ ਵੀ ਬਦਲੇ 'ਚ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਗੈਂਡੇ ਨੇ ਬਰਛੀ ਮਾਰੀ ਆਪਣੇ ਸਾਲੇ ਨੂੰ ਮਾਰ ਦਿੱਤਾ, ਵੀ ਤੂੰ ਬੰਦਾ ਮਾਰਿਆ ਉਹਦਾ ਫਲ ਹੁਣ ਤੈਨੂੰ ਇਹੀ ਇਨਸਾਫ ਹੈ ਵੀ ਤੇਰੀ ਵੀ ਮੌਤ ਹੋਣੀ ਚਾਹੀਦੀ ਹੈ। ਇਹਨੇ ਉਹਦੇ ਬਰਛੀ ਮਾਰੀ ਤੇ ਉਹਨੂੰ ਮਾਰ ਦਿੱਤਾ ਬਰਛੀ ਮਾਰ ਕੇ।
ਇਸਕੇ ਪ੍ਰਾਤ ਹੋਏ ਕਠਾਏ,
ਜਿਹੜੇ ਦੇ ਦੂਜੇ ਸਾਲੇ ਸੀ, ਦੂਜੇ ਜਿਹਨਾਂ ਦਾ ਭਰਾ ਮਰਿਆ ਸੀ, ਉਹਨਾਂ ਆਖਿਆ ਵੀ ਸਾਡਾ ਰਿਸ਼ਤੇਦਾਰ ਹੈ, ਸਰਬੰਧੀ ਹੈ, ਤੇ ਸਾਡੇ ਭਰਾ ਨੂੰ ਮਾਰਿਆ, ਆਪਣੀ ਘਰਵਾਲੀ ਦੇ ਸਕੇ ਭਰਾ ਨੂੰ ਮਾਰ ਦਿੱਤਾ ਬਰਛੀ ਨਾਲ। ਉਹ ਇਕੱਠੇ ਹੋ ਗਏ ਸਾਰੇ,
ਮਹਾ ਸ਼ੋਕ ਤਰ ਹਿਰਦਾ ਤਪਾਏ,
ਬੜੇ ਦੁਖੀ ਹੋਏ, ਦੁੱਖ ਬੜਾ ਉਹਨਾਂ ਨੂੰ ਡਾਢਾ ਲੱਗਾ ਵੀ ਸਾਡਾ ਭਰਾ ਮਾਰ ਦਿੱਤਾ, ਸਾਡੇ ਭਰਾ ਨੂੰ ਮਾਰ ਕੇ ਖਤਮ ਕਰ ਦਿੱਤਾ, ਉਹ ਵੀ ਸਾਰਿਆਂ ਦੇ ਸਾਹਮਣੇ, ਤੇ ਉਹ ਬਹੁਤ ਜ਼ਿਆਦਾ ਡਾਢੇ ਦੁਖੀ ਹੋਏ ਦੇ ਨਾਲ ਦੇ ਜਿਹੜੇ ਭਾਈ ਸਨ।
ਤਸਕਰ ਸਾਹਮਣੇ ਸਮੈ ਤੈ ਗਏ,
ਉਹਨਾਂ ਨੇ ਮੂੰਹ ਤਾਂ ਮਿੱਠਾ ਹੀ ਰੱਖਿਆ, ਮੂੰਹ ਦੇ ਮਿੱਠੇ ਹੀ ਬਣ ਕੇ ਰਹੇ ਗੈਂਡੇ ਨਾਲ, ਕਿਉਂਕਿ ਸਾਲੇ ਜੀਜੇ ਦਾ ਸੰਬੰਧ ਸੀ। ਪਰ ਚੋਰਾਂ ਵਾਂਗੂ ਰਾਤ ਨੂੰ ਆਏ ਬਦਲਾ ਲੈਣ ਵਾਸਤੇ, ਵੀ ਬਦਲਾ ਤਾਂ ਗੈਂਡੇ ਕੋਲੋਂ ਜ਼ਰੂਰ ਲੈਣਾ, ਸਾਡਾ ਭਾਈ ਮਾਰਿਆ, ਭਾਵੇਂ ਉਹਦੇ ਵਾਸਤੇ ਆਪਣੀ ਭੈਣ ਨੂੰ ਰੰਡੀ ਕਰਨਾ ਪੈ ਜਾਏ, ਵਿਧਵਾ ਕਰਨਾ ਪੈ ਜਾਏ। ਰਾਤ ਨੂੰ ਇਕੱਠੇ ਹੋ ਕੇ ਚੋਰਾਂ ਵਾਂਗ ਆਏ,
ਗੈਂਡਾ ਸੁਰਤ ਜਾ ਤੇ ਤਬਕੀਏ,
ਭੇਤੀ ਸੀ ਘਰ ਦੇ ਜੋ ਸੀ, ਰੋਜ਼ ਆਉਣਾ ਜਾਣਾ ਸੀ ਘਰ ਚ, ਗੈਂਡਾ ਜਿਸ ਜਗ੍ਹਾ ਤੇ ਸੁੱਤਾ ਪਿਆ ਸੀ,
ਤਲਵਾਰਨ ਸੰਗੈ ਤੇ ਮਾਰਿਓ,
ਕਹਿੰਦੇ ਤਲਵਾਰਾਂ ਨਾਲ ਸੁੱਤੇ ਪਏ ਨੂੰ ਵੱਢ ਦਿੱਤਾ, ਉਹਨਾਂ ਨੇ ਜਾ ਕੇ ਸੁੱਤੇ ਪਏ ਨੂੰ ਮਾਰ ਦਿੱਤਾ।
ਭਾਜਨ ਹੇਤ ਨ ਪਗ ਇੱਕ ਧਰਿਓ,
ਭੱਜਣ ਵਾਸਤੇ ਵੀ ਇਹਨੂੰ ਰਸਤਾ ਨੀ ਲੱਭਣ ਦਿੱਤਾ, ਪਏ ਪਏ ਨੂੰ ਮੰਜੇ ਤੇ ਮਾਰ ਦਿੱਤਾ।
ਜਬ ਸੰਗਰ ਕਰ ਚੱਲੇ ਪਲਾਏ,
ਜਦੋਂ ਉਹਨੂੰ ਸੰਘਾਰ ਕੇ ਮਾਰ ਕੇ ਦੌੜ ਕੇ ਜਾਣ ਲੱਗੇ,
ਸੁਪਲਟਨ ਸੈਨਾ ਕੋ ਸੁਧ ਪਾਏ,
ਫੌਜਾਂ ਨੂੰ ਪਤਾ ਲੱਗ ਗਿਆ, ਹੁਣ ਗੈਂਡੇ ਨਾਲ ਫੌਜਾਂ ਵੀ ਸੀ, ਸਿਪਾਹੀ ਵੀ ਸੀ ਬਾਹਰ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਸਾਡੇ ਜਥੇਦਾਰ ਨੂੰ ਮੁਖੀਏ ਨੂੰ ਮਾਰ ਕੇ ਚੱਲੇ ਨੇ।
ਚੜੀ ਫੌਜ ਤਿੰਨ ਪਾਚੇ ਪਰੇ,
ਫੌਜਾਂ ਪਿੱਛੇ ਜਾ ਚੜੀਆਂ,
ਵੈਰ ਹਤੇ ਲੜ ਕਰ ਇੱਕ ਘਰੇ,
ਉਹਨਾਂ ਨੇ ਕਾਬੂ ਕਰ ਲਿਆ ਜਿਹੜੇ ਦੌੜੇ ਸੀ ਮਾਰ ਕੇ, ਉਹਨਾਂ ਨੂੰ ਵੀ ਮਾਰ ਦਿੱਤਾ, ਫੌਜ ਨੇ ਉਹਨਾਂ ਦਾ ਵੀ ਸੰਘਾਰ ਕਰ ਦਿੱਤਾ।
ਜਬ ਗੈਂਡਾ ਇਮ ਮਾਰੇ ਗਏ, ਪੁੱਤਰ ਸੁਦੇ ਸੂ ਕੋ ਇੱਕ ਥੀਓ,
ਜਦੋਂ ਗੈਂਡਾ ਮਾਰਿਆ ਗਿਆ, ਗੈਂਡੇ ਦਾ ਅੱਗੇ ਇੱਕ ਲੜਕਾ ਸੀ, ਉਹ ਹੋਲਾ ਹੀ ਸੀ ਹਾਲੇ, ਹੁਣ ਯਾਨੀ ਕਿ ਦੇਸੂ ਦਾ ਪੋਤਰਾ, ਉੱਥੋਂ ਅੱਗੇ ਅੰਸ ਨਹੀਂ ਚੱਲੀ, ਪੋਤਰੇ ਤੱਕ ਮਹਾਰਾਜ ਨੇ ਕਿਹਾ ਸੀ ਨਾ ਵੀ ਜਿੰਨੀ ਆ ਉਨੀ ਅੱਗੇ ਨਹੀਂ ਵਧਣ ਲੱਗੀ, ਪੋਤਰਾ ਸੀ ਇੱਕ ਅੱਗੋਂ ਦੇਸੂ ਦਾ, ਉਹ ਗੈਂਡੇ ਦਾ ਲੜਕਾ ਹੈ।
ਸੋ ਬਿਖ ਦੇ ਸ਼ਰੀਕਨ ਮਾਰਿਓ,
ਉਹ ਕੱਲਾ ਰਹਿ ਗਿਆ, ਤੇ ਸ਼ਰੀਕਾਂ ਨੇ ਵੇਖਿਆ ਵੀ ਜ਼ਮੀਨ ਜਦਾਦ ਬੜੀ ਹੈ, ਵੀ ਇਹ ਕੱਲਾ ਰਹਿ ਗਿਆ, ਵੀ ਇਹ ਜ਼ਮੀਨ ਜਦਾਦ ਤੇ ਕਬਜ਼ਾ ਕਰੀਏ। ਉਹਨਾਂ ਨੇ ਸ਼ਰੀਕਾਂ ਨੇ ਕੀ ਕੀਤਾ, ਉਹ ਜਿਹੜਾ ਬਾਲਕ ਸੀ ਗੈਂਡੇ ਦਾ ਲੜਕਾ, ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ, ਜ਼ਹਿਰ ਦੇ ਕੇ ਖਤਮ ਕਰ ਦਿੱਤਾ। ਜਿੰਨੀ ਜਦਾਦ ਸੀ ਦੇਸੂ ਦੀ, ਜਿੰਨੀ ਜ਼ਮੀਨ ਜਦਾਦ ਸੀ, ਉਹ ਸ਼ਰੀਕਾਂ ਨੇ ਕਬਜ਼ਾ ਕਰ ਲਿਆ।
ਇਮ ਸਗਰੋ ਤੇ ਮੂਲੇ ਉਖਾੜਿਓ,
ਇਹਦਾ ਸਾਰੀ ਜੜੀ ਪੁੱਟੀ ਗਈ ਦੇਸੂ ਦੀ, ਜੜੀ ਨਹੀਂ ਰਹੀ। ਗੁਰੂ ਦੀ ਬਖਸ਼ਿਸ਼ ਦਾ ਅਨਾਦਰ ਕਰਨ ਵਾਲਿਆਂ ਦੀਆਂ ਜੜ੍ਹਾਂ ਥੋੜੀ ਰਹਿੰਦੀਆਂ ਨੇ, ਜਿਹੜੇ ਗੁਰੂ ਦੀਆਂ ਬਖਸ਼ਿਸ਼ਾਂ ਦਾ ਅਨਾਦਰ ਕਰਨ, ਜਾਂ ਗੁਰਦੁਆਰਿਆਂ ਦਾ ਵੀ ਜਿਨ੍ਹਾਂ ਨੇ ਨਿਰਾਦਰ ਕੀਤਾ, ਉਹਨਾਂ ਦੀਆਂ ਬੰਸਾਂ ਨਹੀਂ ਰਹੀਆਂ, ਉਹਨਾਂ ਦਾ ਮੂਲ ਨਹੀਂ ਰਿਹਾ, ਉਹਨਾਂ ਦੀਆਂ ਜੜ੍ਹਾਂ ਪੁੱਟੀਆਂ ਗਈਆਂ, ਇਹਦੀਆਂ ਵੀ ਜੜ੍ਹਾਂ ਪੁੱਟੀਆਂ ਗਈਆਂ ਦੇਸੂ ਦੀਆਂ, ਕਹਿੰਦੇ ਜੜ੍ਹਾਂ ਨਹੀਂ ਰਹੀਆਂ।
ਰਹਿਓ ਨਾ ਗਇਓ ਜਗ ਮੈਂ ਤਿਸ ਕੋਈ, ਗੁਰੂ ਦਵੈਸ਼ ਤੇ ਅਸਗਤ ਹੋਏ,
ਜਗਤ ਵਿੱਚ ਰਿਹਾ ਹੀ ਨਹੀਂ ਕੋਈ ਦੇਸੂ ਦਾ, ਅੰਸ਼ ਬੰਸੀ ਨਾਂ ਨਿਸ਼ਾਨ ਹੀ ਨਹੀਂ ਰਿਹਾ, ਅੱਗੇ ਬੰਸ ਹੀ ਨਹੀਂ ਚੱਲਿਆ ਅੱਗੇ, ਕਹਿੰਦੇ ਗੁਰੂ ਸਾਹਿਬ ਨਾਲ ਦਵੈਸ਼ ਕਰਨ ਕਰਕੇ, ਬੇਮੁਖ ਹੋਣ ਕਰਕੇ ਦੇਸੂ ਦੀ ਇਹ ਹਾਲਤ ਹੋਈ, ਇਹ ਦਸ਼ਾ ਹੋਈ।
ਅਬ ਸਤਿਗੁਰ ਕੀ ਕਥਾ ਸੁਣੀ ਜੈ,
ਭਾਈ ਇਹ ਤਾਂ ਸੀ ਦੇਸੂ ਦਾ ਹਾਲ, ਦੇਸੂ ਦੀ ਹਾਲਤ ਹੋਈ ਗੁਰੂ ਤੋਂ ਬੇਮੁੱਖ ਹੋ ਕੇ। ਹੁਣ ਇੱਧਰ ਸਤਿਗੁਰੂ ਜੀ ਦੀ ਕਥਾ ਸੁਣੋ। ਮਹਾਰਾਜ ਜੀ ਮੋੜ ਡੇਰਾ ਕੀਤਾ ਹੋਇਆ ਸੀ। ਹੁਣ ਮਹਾਰਾਜ ਜੀ ਦਾ ਇਤਿਹਾਸ ਸੁਣੋ।
ਗ੍ਰਾਮ ਮੋੜ ਮੈਂ ਥਿਰਤਾ ਕੀਜੈ,
ਮਹਾਰਾਜ ਜੀ ਨੇ ਮੋੜ ਪਿੰਡ ਦੇ ਵਿੱਚ ਡੇਰਾ ਕੀਤਾ ਹੋਇਆ।
ਡੇਢ ਕੋਸ ਤੇ ਇੱਕ ਤਾਲ,
ਉੱਥੋਂ ਕੁਝ ਡੇਢ ਕੋਹ ਦੀ ਵਾਟ ਦੇ ਉੱਤੇ ਇੱਕ ਤਾਲ ਹੈ, ਇੱਕ ਸਰੋਵਰ ਹੈ।
ਤਾਂ ਬੈਠੇ ਜਾਏ ਕਿਰਪਾਲ,
ਮਹਾਰਾਜ ਕਿਰਪਾ ਦੇ ਘਰ ਕਿਰਪਾਲੂ ਸਤਿਗੁਰੂ ਜੀ ਉੱਥੋਂ ਮੋੜ ਤੋਂ ਉੱਠੇ। ਡੇਢ ਕੋਹ ਦੀ ਵਾਟ ਦੇ ਉੱਤੇ ਜਿੱਥੇ ਉਹ ਤਲਾਬ ਸੀ ਉੱਥੇ ਆ ਕੇ ਮਹਾਰਾਜ ਜੀ ਬੈਠੇ।
ਉਹ ਸੰਗਤ ਦਰਸ਼ਨ ਕੋ ਆਵੇ,
ਜਿਹੜੀ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ, ਜਿਹੜਾ ਕੋਈ ਮਾਈ ਭਾਈ ਦਰਸ਼ਨਾਂ ਨੂੰ ਆਉਂਦਾ ਹੈ।
ਉਪਦੇਸ਼ ਸ਼ੁਭ ਤਾਲ ਖਨਾਵੇ,
ਮਹਾਰਾਜ ਜੀ ਹੁਕਮ ਕਰਦੇ ਕਹਿੰਦੇ ਵੀ ਸਰੋਵਰ ਲਾਣਾ ਇੱਥੇ। ਇਹਦੀ ਸੇਵਾ ਲਾ ਦਿੱਤੀ ਸਤਿਗੁਰਾਂ ਨੇ, ਉੱਥੇ ਕਾਰ ਸੇਵਾ ਸ਼ੁਰੂ ਕਰ ਦਿੱਤੀ, ਵੀ ਸਰੋਵਰ ਦੀ ਸੇਵਾ ਸ਼ੁਰੂ ਕਰ ਦਿੱਤੀ, ਵੀ ਸਰੋਵਰ ਦੀ ਖੁਦਾਈ ਕਰਾਣੀ ਸ਼ੁਰੂ ਕਰ ਦਿੱਤੀ।
ਕੀ ਕਰੇ ਸਿੱਕਨ ਪਰ ਕਨੇ,
ਜਿਹੜਾ ਸਿੱਖ ਉੱਥੇ ਸੇਵਾ ਕਰਦਾ ਟੋਕਰੀ ਢੋਂਦਾ, ਮਹਾਰਾਜ ਸੱਚੇ ਪਾਤਸ਼ਾਹ ਉਹਦੇ ਤੇ ਬੜੀਆਂ ਖੁਸ਼ੀਆਂ ਕਰਦੇ, ਉਹਦੇ ਤੇ ਬੜੀਆਂ ਰਹਿਮਤਾਂ ਬਖਸ਼ਿਸ਼ਾਂ ਕਰਦੇ ਨੇ।
ਚਾਰ ਪਦਾਰਥ ਕੇ ਗੁਰ ਧਨੇ,
ਮਹਾਰਾਜ ਜੀ ਚਾਰੇ ਪਦਾਰਥਾਂ ਦੇ ਦਾਤੇ ਨੇ। ਜਿਹੜਾ ਕੋਈ ਆਉਂਦਾ ਚਾਰੇ ਪਦਾਰਥ ਉਹਨਾਂ ਦੀ ਝੋਲੀ ਪਾ ਕੇ ਮਹਾਰਾਜ ਜੀ ਉਹਨਾਂ ਨੂੰ ਤੋਰਦੇ। ਧਰਮ, ਅਰਥ, ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਨੇ, ਚਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੇ ਨਿਵਾਜਦੇ ਨੇ।
ਨਿਜ ਨਿਜ ਸਭ ਅਰਦਾਸ ਕਰਾਵੇ,
ਆਪਣੀਆਂ ਆਪਣੀਆਂ ਅਰਦਾਸਾਂ ਕਰਾਉਂਦੇ ਮਹਾਰਾਜ ਜੀ ਦੇ ਚਰਨਾਂ ਵਿੱਚ।
ਆਇਨ ਪਰੈ ਸੀਸ ਨਿਵਾਵੇ,
ਸਤਿਗੁਰਾਂ ਦੇ ਚਰਨੀ ਪੈਂਦੇ ਮਹਾਰਾਜ ਜੀ ਦੇ ਚਰਨਾਂ ਚ ਸੀਸ ਝੁਕਾਉਂਦੇ ਨੇ।
ਤਾਂ ਤਰਾਗ ਬਨੋ ਖਨਵਾਯੋ,
ਇਹਦਾ ਕੁਝ ਦਿਨਾਂ ਦੇ ਵਿੱਚ ਬੜਾ ਵੱਡਾ ਸਰੋਵਰ ਬਣ ਗਿਆ, ਬੜਾ ਵੱਡਾ ਤਲਾਬ ਉੱਥੇ ਮਹਾਰਾਜ ਜੀ ਨੇ ਸਰੋਵਰ ਤਿਆਰ ਕਰਵਾ ਦਿੱਤਾ।
ਜਲ ਸੁੰਦਰ ਹਿੱਤ ਤਿਆਰ ਕਰਾਇਓ,
ਜਲ ਵਾਸਤੇ ਮਹਾਰਾਜ ਜੀ ਨੇ ਸਰੋਵਰ ਤਿਆਰ ਕਰਾ ਦਿੱਤਾ। ਬੜਾ ਵੱਡਾ ਤਾਲ ਲੱਗ ਗਿਆ ਤੇ ਵਿੱਚ ਸੋਹਣਾ ਜਲ ਇਕੱਠਾ ਕਰਨ ਲਈ ਤਾਲ ਬਣਵਾਇਆ।
ਕਿਤਕ ਦਿਵਸ ਬਸ ਕੇ ਤਿਮ ਤਿਸ ਥਾਨੇ,
ਮਹਾਰਾਜ ਜੀ ਕੁਝ ਦਿਨ ਇੱਥੇ ਹੀ ਰਹੇ। ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਹੀ ਨਿਵਾਸ ਰੱਖਿਆ।
ਬਹੁਤ ਕੁਝ ਕਰ ਸ਼੍ਰੀ ਗੁਰ ਪਿਆਨੇ,
ਸਤਿਗੁਰੂ ਜੀ ਮੌੜ ਤੋਂ ਅੱਗੇ ਚੱਲ ਪਏ, ਇੱਥੋਂ ਅੱਗੇ ਨੂੰ ਪਿਆਨ ਕੀਤਾ।
ਖਾਨੇ ਗ੍ਰਾਮ ਗਏ ਸੁਖਦਾਏ, ਪੁਨ ਦਮ ਦਮੇ ਪਹੁੰਚੇ ਜਾਏ।
ਨਗਰ ਆਇਆ, ਉਸ ਨਗਰ ਦਾ ਨਾਂ ਸੀ ਖਾਨਾ, ਖਾਨੇ ਵੀ ਕਹਿ ਦਿੰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਖਾਨੇ ਪਹੁੰਚੇ, ਖਾਨੇ ਤੋਂ ਦਮਦਮਾ ਸਾਹਿਬ, ਉੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ, ਮਹਾਰਾਜ ਜੀ ਦਾ ਸਥਾਨ ਹੈ ਮੰਜੀ ਸਾਹਿਬ, ਉੱਥੇ ਗੁਰਦੇਵ ਦੇ ਚਰਨ ਪਏ। ਫਿਰ ਉਸ ਇਲਾਕੇ ਦੇ ਵਿੱਚ ਵਿਚਰੇ, ਹੋਰ ਕਈ ਪਿੰਡਾਂ ਨੂੰ ਤਾਰਿਆ। ਉਹ ਸਾਹਿਬਾਂ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।